स्पॉट स्पेसिफिक कॉफी चैट ते बिजनेस राउंड टेबल इच शामिल होकर अपना हिस्सा डालन एदे बारे मजीद जानन लई विजिट www.brampton.ca/budget।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡਸ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਟ ਮਾਡਲਸ ਦਾ ਆਨੰਦ ਲਓ। ਬਲੈਕ ਫਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਗੱਲ ਪੰਜਾਬ ਦੀ ਕਿਸਾਨੀ ਦੀ ਕਰਾਂਗੇ। ਕਿਸਾਨ ਦੁਬਾਰਾ ਅੰਦੋਲਨ ਦੇ ਰਾਹ ਤੇ ਅਤੇ ਪੂਰੇ ਭਾਰਤ ਦੇ ਕਿਸਾਨ ਹੀ ਅੰਦੋਲਨ ਦੀ ਰਾਹ ਤੇ ਹੋਣਗੇ ਤੇ ਇਸੇ ਕਰਕੇ ਕਿਉਂਕਿ ਕੋਈ ਵੀ ਕਿਸਾਨੀ ਮਸਲਾ ਪਿਛਲੇ ਕਿਸਾਨੀ ਅੰਦੋਲਨ ਤੋਂ ਬਾਅਦ ਹਾਲਾਂਕਿ ਕਾਲੇ ਕਾਨੂੰਨ ਵਾਪਸ ਹੋ ਗਏ ਸੀ, ਡਰੈਕੋਨੀਅਨ ਲਾਅ ਜਿਹਨਾਂ ਨੂੰ ਕਿਹਾ ਗਿਆ, ਪਰ ਉਹ ਤੋਂ ਬਾਅਦ ਵੀ ਜੋ ਅਸਲ ਅਮਲੀ ਪੱਧਰ ਤੇ ਹੋਣਾ ਚਾਹੀਦਾ ਸੀ ਉਹ ਕੁਝ ਨਹੀਂ ਵਾਪਰਿਆ ਤੇ ਇਸ ਬਾਤ ਕਰਾਂਗੇ ਸਾਡੇ ਨਾਲ ਅੱਜ ਪ੍ਰਗਟ ਜਾਮਾ ਰਾਏ ਸਾਹਿਬ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਪੂਰੇ ਭਾਰਤ ਭਰ ਦੇ ਵਿੱਚ 26 ਤੋਂ 28 ਨਵੰਬਰ ਤੱਕ ਧਰਨੇ ਲੱਗਣੇ ਨੇ। ਸੋ 26 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਦੇ ਦਫ਼ਤਰ ਦੇ ਬਾਹਰ ਜਾਂ ਕਿਸੇ ਦੇ ਬਾਹਰ ਸ਼ੁਰੂ ਹੋ ਰਿਹਾ। ਸੋ ਉੱਥੇ ਜਗ੍ਹਾ ਤੋਂ ਜਾਮਾ ਰਾਏ ਸਾਹਿਬ ਸਾਡੇ ਨਾਲ ਜੁੜੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਪਿਛਲੀਆਂ ਆਵਾਜ਼ਾਂ ਤੋਂ ਥੋੜਾ ਜਿਹਾ ਅਸੀਂ ਦੂਰ ਜਾ ਸਕੀਏ, ਪਰ ਜਿੰਨੀ ਵੀ ਗੱਲਬਾਤ ਹੋਈ ਅਸੀਂ ਤੁਹਾਡੇ ਨਾਲ ਸਾਂਝੀ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਬਿਲਕੁਲ ਹੀ ਜ਼ਿੰਦਾ ਥਿੱਕ ਆਫ ਦਾ ਇਵੈਂਟਸ ਉਹ ਉਸ ਮਾਹੌਲ ਦੇ ਵਿੱਚੋਂ ਹੀ ਸਾਡੇ ਨਾਲ ਗੱਲਬਾਤ ਕਰਨਗੇ। ਜਾਮਾ ਰਾਏ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਜੀ,
ਸਤਿ ਸ੍ਰੀ ਅਕਾਲ ਜੀ। ਸੋ ਜਾਮਾ ਰਾਏ ਸਾਹਿਬ, ਕਿਸਾਨ ਮੁੜ ਫਿਰ ਅੰਦੋਲਨ ਦੀ ਰਾਹ ਤੇ ਪਏ ਨੇ, ਸੰਯੁਕਤ ਕਿਸਾਨ ਮੋਰਚਾ, 32 ਕਿਸਾਨ ਜਥੇਬੰਦੀਆਂ, ਸੋ ਸਭ ਕੁਛ ਪਹਿਲਾਂ ਦੀ ਤਰਜ਼ ਤੇ ਜਿਵੇਂ ਕਿ ਪਿਛਲੇ ਸਾਲ ਅੰਦੋਲਨ ਦਾ ਮੇਰੇ ਖਿਆਲ ਚ 2 ਸਾਲ ਪੂਰੇ ਹੋ ਗਏ ਤੇ ਉਹ ਤੋਂ ਬਾਅਦ ਜਿਹੜੀਆਂ ਮੰਗਾਂ ਨੂੰ ਲੈ ਕੇ ਚੱਲੇ ਸੀਗੇ ਜਿਵੇਂ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਸੀ, ਫਿਰ ਕਿਸਾਨ ਅੰਦੋਲਨ ਦੌਰਾਨ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ, ਉਹਨਾਂ ਦੇ ਪਰਿਵਾਰਾਂ ਨੂੰ ਦੇਣ ਵਾਲੀ ਸਹਾਇਤਾ ਦੀ ਗੱਲ ਸੀ, ਰਾਹਤ ਦੀ ਗੱਲ ਸੀ, ਉਹ ਵੀ ਕੰਮ ਸਿਰੇ ਨਹੀਂ ਚੜਿਆ ਜਿਵੇਂ ਕਿ ਅੱਜ ਤੋਂ ਪਹਿਲੇ ਤੁਹਾਡੇ ਨਾਲ ਗੱਲਬਾਤ ਹੋਈ, ਤੇ ਤੀਸਰੀ ਗੱਲ ਇਹ ਸੀ ਕਿ ਜਿਹੜੀ ਉਹ ਕੇਂਦਰੀ ਮੰਤਰੀ ਦੇ ਬੇਟੇ ਨੇ ਜਦੋਂ ਗੱਡੀ ਚੜਾਈ ਸੀ ਅੰਦੋਲਨਕਾਰੀ ਕਿਸਾਨਾਂ ਦੇ ਉੱਪਰ, ਉਹ ਮਸਲੇ ਉੱਤੇ ਵੀ ਕਾਨੂੰਨ ਆਪਣਾ ਕੰਮ ਕਰਦਾ ਦਿਖਾਈ ਨਹੀਂ ਦਿੰਦਾ। ਸੋ ਇਹ ਤਾਂ 3 ਮੁੱਖ ਮਸਲੇ ਹੋ ਗਏ ਜਿਹਨਾਂ ਨੂੰ ਲੈ ਕੇ ਕਿਸਾਨ ਹੁਣ ਫਿਰ ਅੰਦੋਲਨ ਦੀ ਰਾਹ ਤੇ ਨੇ ਜੀ, ਤੇ ਇਸ ਦੀ ਪਿੱਠ ਭੂਮੀ ਤੇ ਹੁਣ ਮੌਜੂਦਾ ਹਾਲਾਤ ਕੀ ਨੇ ਉਹਦੇ ਤੇ ਚੱਲਣਾ ਪਾਓ। ਹਾਂਜੀ,
ਮੁੱਖ ਰੂਪ ਦੇ ਵਿੱਚ ਜਿਹੜੀ ਗੱਲ ਆ, ਜਿਹੜਾ ਕਿਸਾਨ ਅੰਦੋਲਨ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚੋਂ ਉੱਠਿਆ ਕਿਸਾਨ ਅੰਦੋਲਨ ਜਿਹੜਾ ਸਾਰੇ ਦੇਸ਼ ਦਾ ਅੰਦੋਲਨ ਬਣਿਆ ਸੀ, ਇੱਕ ਇਤਿਹਾਸਕ ਮੋਰਚਾ ਜਿਹੜਾ ਵਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੱਗਾ ਸੀ, ਉਹਦੇ ਵਿੱਚ ਬਹੁਤ ਵੱਡੀ ਇਤਿਹਾਸਕ ਜਿੱਤ ਜਿਹੜੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਜਿਹੜੀ ਆ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਉਹਦੇ ਨਾਲ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਇੱਕ ਵੱਡੀ ਜਿੱਤ ਦਰਜ ਕੀਤੀ। ਪਰ ਆਪਾਂ ਸਾਰੇ ਜਾਣਦੇ ਹਾਂ ਉਸ ਜਿੱਤ ਨੂੰ ਬੜਾ ਜਸ਼ਨ ਦੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ ਲਿਆ, ਤੇ ਮੋਦੀ ਸਰਕਾਰ ਜਿਹੜੀ ਆ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਲਈ ਕੰਮ ਕਰ ਰਹੀ ਆ, ਬਹੁ ਕੌਮੀ ਕਾਰਪੋਰੇਸ਼ਨਾਂ ਲਈ ਕੰਮ ਕਰ ਰਹੀ ਆ, ਇਸ ਤਰੀਕੇ ਨਾਲ ਉਹਨਾਂ ਦੇ ਹਿੱਤ ਪਾਲਦੀ ਆ, ਉਹਨੂੰ ਇਹ ਬਹੁਤ ਹੀ ਮਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਤੋਂ ਇੱਕ ਦਿਨ ਵੀ ਉਸ ਦਿਨ ਤੋਂ ਬਾਅਦ ਦੇ ਵਿੱਚ ਚੈਨ ਨਾਲ ਨਹੀਂ ਗਈ, ਉਹ ਲਗਾਤਾਰ ਇਸ ਅੰਦੋਲਨ ਨੂੰ ਇਸ ਜਿੱਤ ਨੂੰ ਹਾਰ ਦੇ ਵਿੱਚ ਬਦਲਣ ਲਈ ਯਤਨਸ਼ੀਲ ਰਹੀ ਆ, ਤੇ ਉਹਨਾਂ ਨੇ ਵੱਖ ਵੱਖ ਹੱਥਕੰਡੇ ਵੀ ਵਰਤੇ ਜਿਹਦੇ ਨਾਲ ਕੁਝ ਜਥੇਬੰਦੀਆਂ ਦੇ ਵਿੱਚ ਫੁੱਟ ਵੀ ਵੇਖਣ ਨੂੰ ਨਜ਼ਰ ਆਈ। ਪਰ ਲਗਾਤਾਰ ਭੱਜ ਗਈ ਬਾਅਦ ਦੇ ਵਿੱਚ ਉਹਦਾ ਕਾਨੂੰਨ ਵੀ ਬਣਾਉਣਾ ਸੀ, ਸਗੋਂ ਏਦਾਂ ਦੀ ਕਮੇਟੀ ਬਣਾਉਣ ਦਾ ਯਤਨ ਕੀਤਾ ਜਿੱਥੋਂ ਕਿਸਾਨ ਜਥੇਬੰਦੀਆਂ ਨੇ ਆਪਣੇ ਆਪ ਨੂੰ ਵੱਖ ਕੀਤਾ। ਨਾਲ ਹੀ ਦੂਸਰਾ ਜਿਹੜਾ ਕੰਮ ਆ ਵੀ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਵੀ ਸਾਨੂੰ ਖਾਲਸਤਾਨੀ ਮਾਓਵਾਦੀ ਕਹਿ ਕੇ ਬਦਨਾਮ ਕੀਤਾ ਗਿਆ, ਤੇ ਉਹਦੀ ਕੜੀ ਨੂੰ ਜੋੜ ਕੇ ਨਿਊਜ਼ ਕਲਿੱਕ ਦੇ ਖਿਲਾਫ ਇਹਨਾਂ ਨੇ ਬਹੁਤ ਵੱਡਾ ਜਿਹੜਾ ਵਾ ਇੱਕ ਏਦਾਂ ਦੀ ਐਫਆਈਆਰ ਦਰਜ ਕੀਤੀ ਆ ਜਿਹਦੇ ਵਿੱਚ ਸਾਨੂੰ ਦੇਸ਼ ਧਰੋਹੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ, ਜਾਂ ਜਿਹੜੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਮੀਡੀਆ ਆ ਉਹਨੂੰ ਬਦਨਾਮ ਕਰਨ ਦਾ ਯਤਨ ਦੀ ਸਰਕਾਰ ਨੇ ਕੀਤਾ। ਇਹਦੇ ਨਾਲ ਦੋ ਮੁੱਦੇ ਜਿਹੜੇ ਤੁਸੀਂ ਨਾਲ ਹੀ ਜ਼ਿਕਰ ਕੀਤਾ ਵੀ ਇੱਕ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਜਿਹੜੇ ਅੰਦੋਲਨ ਕਰ ਰਿਹਾ ਸੀ ਉਹਨਾਂ ਉੱਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਜਿਹੜਾ ਵਾ ਉਹਦੇ ਬੇਟੇ ਵੱਲੋਂ ਗੱਡੀ ਚੜਾ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਤਲੇਆਮ ਕੀਤਾ ਗਿਆ, ਜਿਸ ਤਰੀਕੇ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਉਹਦਾ ਗੁੱਸਾ ਸਾਰੇ ਦੇਸ਼ ਵਿੱਚ ਬਹੁਤ ਜ਼ਿਆਦਾ ਸੀ। ਪਰ ਅੱਜ ਵੀ ਗ੍ਰਹਿ ਰਾਜ ਮੰਤਰੀ ਉਸ ਅਹੁਦੇ ਦੇ ਉੱਤੇ ਆ ਤੇ ਜਿਹੜੇ ਕਿਸਾਨ ਉੱਥੇ ਕੁਟਲੇ ਗਏ ਸੀ ਉਹਨਾਂ ਦੇ ਸਾਥੀਆਂ ਦੇ ਉੱਤੇ ਪਰਚੇ ਦਰਜ ਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ, ਪਰ ਉਹ ਜਿਹੜਾ ਕੇਸ ਆ ਉਸੇ ਤਰੀਕੇ ਦੇ ਨਾਲ ਖੜਾ ਆ। ਇਹਦੇ ਨਾਲ ਜਿਹੜੇ 700 ਤੋਂ ਵਧੇਰੇ ਸਾਡੇ ਕਿਸਾਨ ਆ ਸ਼ਹੀਦ ਹੋਏ ਸੀ ਉੱਥੇ ਵੱਖ ਵੱਖ ਐਕਸੀਡੈਂਟਾਂ ਦੇ ਵਿੱਚ, ਉੱਥੇ ਵਾਟਰਾਂ ਦੇ ਉੱਤੇ ਬੈਠਿਆ ਬਿਮਾਰੀਆਂ ਨਾਲ, ਉਹਨਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦਾ ਸਵਾਲ ਆ, ਉਹਨਾਂ ਨੂੰ ਨੌਕਰੀ ਦੇਣ ਦਾ ਸਵਾਲ ਆ। ਸਰਕਾਰਾਂ ਵੱਲੋਂ ਐਲਾਨ ਹੋ ਜਾਂਦੇ ਆ ਪਰ ਐਲਾਨ ਤੋਂ ਬਾਅਦ ਦੇ ਵਿੱਚ ਉਹਨੂੰ ਲਾਗੂ ਨਹੀਂ ਕੀਤਾ ਗਿਆ, ਉਹਨੂੰ ਲਾਗੂ ਕਰਨ ਦਾ ਸਵਾਲ ਆ। ਇਹ ਕੇਂਦਰ ਦੇ ਨਾਲ ਜਿਹੜੀਆਂ ਸਾਡੀਆਂ ਸੰਬੰਧਿਤ ਮੰਗਾਂ, ਪਰ ਇਹਦੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਹੁੰਦਾ ਘੁੰਡੀਆਂ ਰਹੀਆਂ, ਉਹਦੇ ਵਿੱਚ ਜਿਹੜਾ ਨਵਾਂ ਮੰਗ ਪੱਤਰ ਬਣਿਆ ਉਹਦੇ ਵਿੱਚ ਜਿਹੜਾ ਕਰਜ਼ੇ ਦਾ ਸਵਾਲ ਆ ਉਹ ਵੀ ਬੜਾ ਅਹਿਮ ਸਵਾਲ ਆ ਵੀ ਕਿਸਾਨੀ ਸਿਰ ਜਦੋਂ ਸਾਨੂੰ ਠੀਕ ਭਾਅ ਨਹੀਂ ਦਿੱਤੇ ਜਾਂਦੇ, ਉਹ ਜਿਹੜਾ ਕਰਜ਼ਾ ਲਗਾਤਾਰ ਸਿਰ ਦੇ ਉੱਤੇ ਚੜਿਆ, ਉਸ ਕਰਜ਼ੇ ਦੀ ਪੰਨ ਵੀ ਭਾਰੀ ਹੋ ਕੇ ਖੁਦਕਸ਼ੀਆਂ ਆਪਾਂ ਅੰਕੜੇ ਦੇਖ ਸਕਦੇ ਹਾਂ ਕਿ 16,000 ਤੋਂ ਵੱਧ ਖੁਦਕਸ਼ੀਆਂ ਜਿਹੜੀਆਂ ਵਾ ਕਿਸਾਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀਆਂ, ਜਿਹਨਾਂ ਦੇ ਵਿੱਚ ਮਜ਼ਦੂਰ ਵੀ ਨਾਲ ਸ਼ਾਮਿਲ ਆ, ਵੀ ਉਹਨਾਂ ਨੂੰ ਕਰਜ਼ੇ ਨੇ ਇੰਨਾ ਲਤਾੜਿਆ ਹੋਇਆ ਆ। ਉਹ ਕਰਜ਼ਾ ਜਿਹੜਾ ਕਿਸਾਨੀ ਦਾ ਉਹ ਹਰ ਚੋਣ ਵੇਲੇ ਮੁੱਦਾ ਹੁੰਦਾ ਆ, ਚੋਣਾਂ ਲੰਘ ਜਾਂਦੀਆਂ ਫਿਰ ਉਹ ਤੋਂ ਬਾਅਦ ਚ ਮਾਫ ਨਹੀਂ ਹੁੰਦਾ। ਇਹਦੇ ਨਾਲ ਹੀ ਸਾਰੇ ਵਰਗ ਪੈਨਸ਼ਨ ਦਾ ਆਨੰਦ ਮਾਣਦੇ ਆ ਕਿ ਸਾਨੂੰ ਪੈਨਸ਼ਨ ਮਿਲਦੀ ਆ, ਅਸੀਂ ਦੇਸ਼ ਦੇ ਬਾਰਡਰ ਤੇ ਲੜਦੇ ਹਾਂ, ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੇ ਹਾਂ, ਰੇਲਵੇ ਸਰਵਿਸ ਕਰਦੇ ਹਾਂ, ਪਰ ਇੱਕ ਕਿਸਾਨ ਹੀ ਆ ਜਿਹੜਾ ਬਚਪਨ ਤੋਂ ਲੈ ਕੇ ਇਸ ਕਿੱਤੇ ਦੇ ਵਿੱਚ ਲੱਗਦਾ ਆ, ਪਰ ਉਹਨਾਂ ਲਈ ਬੁਢਾਪੇ ਦੇ ਵਿੱਚ ਕੋਈ ਪੈਨਸ਼ਨ ਨਹੀਂ। ਇਸ ਕਰਕੇ ਇਹ ਵੀ ਮੰਗ ਆ ਵੀ ਉਹਨਾਂ ਲਈ 10,000 ਰੁਪਇਆ ਜਿਹੜਾ ਵਾ ਉਹ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਫਸਲਾਂ ਵਾਂ ਸਾਡੀਆਂ ਬਰਬਾਦ ਹੋ ਜਾਂਦੀਆਂ, ਉਹਦਾ ਕੋਈ ਬੀਮਾ ਉਹਦੇ ਮੁਤਾਬਕ ਉਹਦਾ ਮੁਆਵਜ਼ਾ ਮਿਲੇ, ਜਦੋਂ ਹੜ੍ਹ ਆਉਂਦੇ ਆ ਜਾਂ ਫਸਲ ਮਾਰੀ ਜਾਂਦੀ ਆ ਉਸ ਵੇਲੇ ਫੋਟੋਆਂ ਲਵਾ ਲਗਾ ਜਾਂਦੀਆਂ, ਪਰ ਉਹਦੇ ਤੋਂ ਬਾਅਦ ਚ ਕਿਸਾਨ ਦੀ ਬਾਂਹ ਨਹੀਂ ਫੜੀ ਜਾਂਦੀ। ਇਸ ਕਰਕੇ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਨੂੰ ਲੈ ਕੇ 26-27-28 ਦਾ ਜਿਹੜਾ ਵਾ ਸਾਰੇ ਦੇਸ਼ ਦੇ ਵਿੱਚ ਜਿੰਨੇ ਗਵਰਨਰ ਆ ਉਹਨਾਂ ਦੇ ਸਾਹਮਣੇ ਜਿਹੜੇ ਧਰਨੇ ਲਾਉਣ ਦਾ ਪ੍ਰੋਗਰਾਮ ਆ, ਤੇ ਪੰਜਾਬ ਦੇ ਵਿੱਚ ਇਹਦੀ ਜਿਹੜੇ ਪੰਜਾਬ ਨੇ ਪਹਿਲਾਂ ਅਗਵਾਈ ਕੀਤੀ ਆ ਬਹੁਤ ਵੱਡੀ ਪੱਧਰ ਤੇ ਤਿਆਰੀ ਹੋ ਰਹੀ ਆ, ਉਸੇ ਤਰੀਕੇ ਨਾਲ ਟਰਾਲੀਆਂ ਸ਼ਿੰਗਾਰੀਆਂ ਜਾ ਰਹੀਆਂ, ਲੋਕ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਵੱਲ ਨੂੰ ਵੀਰਾਂ ਕੱਢਣਗੇ। 26 ਤਰੀਕ ਨੂੰ 25 ਤਰੀਕ ਤੋਂ ਜਾਣੇ ਸ਼ੁਰੂ ਹੋ ਜਾਣਗੇ, 26 ਤਰੀਕ ਨੂੰ ਉੱਥੇ ਪੱਕਾ ਮੋਰਚਾ ਜਿਹੜਾ ਵਾ ਉਹ ਲੰਘੂਗਾ। 3 ਦਿਨ ਦਾ ਇਹ ਪ੍ਰੋਗਰਾਮ ਦਾ ਐਲਾਨੀਆ ਆ, ਇਹ ਸਰਕਾਰਾਂ ਉਹ ਗੱਲ ਨਹੀਂ ਸੁਣਦੀਆਂ। ਇਹਦੇ ਨਾਲ ਕੁਝ ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਮੁੱਦੇ ਆ, ਜਿਵੇਂ ਹੜ੍ਹਾਂ ਵਾਲਾ ਮੁੱਦਾ ਆ, ਸਾਡੀ MSP ਪੰਜਾਬ ਦੀ ਮੂੰਗੀ ਮੱਕੀ ਬਾਕੀ ਚੀਜ਼ਾਂ ਵਾ ਉਹਨਾਂ ਤੇ ਆ, ਉਹਦਾ ਵੀ ਸਵਾਲ ਆ, ਉਹਦੇ ਲਈ ਇਹ ਜਿਹੜਾ ਵਾ ਮੋਰਚਾ ਲੱਗ ਰਿਹਾ
ਜੀ। ਤੇ ਜਾਮਾ ਰਾਏ ਸਾਹਿਬ, ਤੁਸੀਂ ਮੈਨੂੰ ਦੱਸੋ ਜੀ ਕਿ 2 ਸਾਲ ਹੋ ਗਏ ਦਿੱਲੀ ਵਾਲਾ ਮੋਰਚਾ ਤੇ ਉਹ ਤੋਂ ਬਾਅਦ ਇਹਨਾਂ ਦੇ ਭਰੋਸੇ, ਤੇ ਜੇ ਆਪਾਂ ਹੁਣ ਦੀ ਟਾਈਮਿੰਗ ਨੂੰ ਲੈ ਕੇ ਚੱਲਦੇ ਹਾਂ ਤੇ ਇਸ ਟਾਈਮਿੰਗ ਦੇ ਵਿੱਚ ਕੀ ਫੈਕਟਰ ਆ? ਕੀ ਤੁਸੀਂ ਸਰਕਾਰਾਂ ਨੂੰ ਮਤਲਬ ਕਿ ਪੂਰਾ ਸਮਾਂ ਦੇ ਦਿੱਤਾ ਸੀ ਕਿ ਧਰਦੇ ਦੀ ਇਹ ਨੌਬਤ ਆ ਕੇ ਬਣੀ ਆ? ਕਿਉਂਕਿ ਬਹੁਤੀ ਵਾਰ ਆਮ ਲੋਕ ਧਰਦਿਆਂ ਦੇ ਬੜੀ ਛੇਤੀ ਖਿਲਾਫ ਹੋ ਜਾਂਦੇ ਆ, ਜੋ ਸਮੇਂ ਦਾ ਮਾਹੌਲ ਬਣਿਆ ਕਿ ਜੀ ਇਹ ਤਾਂ ਬਸ ਇਕੱਠੇ ਹੋ ਗਏ, ਕਦੇ ਗੱਡੀ ਦੀਆਂ ਲਾਈਨਾਂ ਰੋਕ ਲੈਂਦੇ ਆ, ਕਦੇ ਇਹ, ਤਾਂ ਉਹਨੂੰ ਆਪਾਂ ਕਿਵੇਂ ਜਸਟੀਫਾਈ ਕਰਦੇ ਹਾਂ ਕਿ ਅਸੀਂ ਅੱਜ ਧਰਨੇ ਦੀ ਪੋਜੀਸ਼ਨ ਤੇ ਕਿਉਂ ਪਹੁੰਚੇ ਆ, ਉਹਦੇ ਕੀ ਕਾਰਨ ਨੇ? ਜਿਵੇਂ ਹੁਣ ਮੈਂ ਤੁਹਾਨੂੰ ਕਵਾਂ ਕਿ ਤੁਸੀਂ ਕਿਉਂ ਇੰਨਾ ਮਜਬੂਰ ਹੋਏ ਹੋ ਕਿ ਤੁਹਾਨੂੰ ਮੁੜ ਕੇ ਘਰ ਛੱਡ ਕੇ ਫਿਰ ਕਿਤੇ ਨਾ ਕਿਤੇ ਜਾ ਕੇ ਸਿਆਲ ਕਰਨ ਵਾਲਾ ਜੀ, ਸਿਆਲ ਤਾਂ ਆਲਮੋਸਟ ਆ ਹੀ ਗਿਆ, ਇੰਨੇ ਔਖੇ ਸਮੇਂ ਦੇ ਵਿੱਚ ਤੁਸੀਂ ਘਰਾਂ ਤੋਂ ਬਾਹਰ ਨਿਕਲ ਕੇ ਇੱਕ ਵਾਰ ਫੇਰ ਅਸਮਾਨ ਦੀਆਂ ਛੱਤਾਂ ਥੱਲੇ ਰਹਿਣ ਦਾ ਫੈਸਲਾ ਕਰ ਲਿਆ, ਤੁਹਾਡੀਆਂ ਕੀ ਮਜਬੂਰੀਆਂ ਤੇ ਦੁਸ਼ਵਾਰੀਆਂ ਰਹੀਆਂ ਕਿ ਤੁਹਾਨੂੰ ਇਹ ਕਿਤੇ ਘਰ ਬੈਠ ਕੇ ਇਹ ਕੰਮ ਨਹੀਂ ਸੀ ਕੀਤਾ ਜਾ ਸਕਦਾ ਦਫ਼ਤਰਾਂ ਤੋਂ ਚਿੱਠੀ ਪੱਤਰ ਦੇ ਜ਼ਰੀਏ? ਕਿਉਂਕਿ ਬਹੁਤੇ ਲੋਕ ਇਹ ਕਹਿੰਦੇ ਨੇ ਕਿ ਇਹ ਗੱਲ ਤਾਂ ਚਿੱਠੀ ਪੱਤਰ ਨਾਲੇ ਕਰ ਲਓ। ਹਾਂਜੀ,
ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ। ਸਵਾਲ ਇਹ ਆ ਵੀ ਅਸੀਂ ਉਹਦੇ ਤੋਂ ਆ ਕੇ ਲਗਾਤਾਰ ਕੋਈ ਡੀਸੀ ਦਫ਼ਤਰ, ਕੋਈ ਐਸਡੀਐਮ ਦਫ਼ਤਰ, ਗਵਰਨਰ ਨੂੰ ਮੰਗ ਪੱਤਰ ਦੇਣ ਦੇ, ਇਹ ਮੇਰੇ ਖਿਆਲ ਦੇ ਵਿੱਚ ਆ ਵੀ ਇੱਕ ਵਾਰ ਨੀ, ਅਸੀਂ ਦੋ ਸਾਲਾਂ ਦੇ ਵਿੱਚ ਕਈ ਵਾਰ ਕਰ ਚੁੱਕੇ ਹਾਂ। ਜਿਹੜੇ ਸਾਡੇ ਜਿਹੜੇ ਮੰਗ ਪੱਤਰ ਆ ਉਹ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਲਗਾਤਾਰ ਸਾਡੇ ਜਾਂਦੇ ਰਹੇ। ਹਾਂ ਇਹ ਠੀਕ ਆ ਵੀ ਜੇ ਅੰਦੋਲਨ ਹੁੰਦਾ ਤਾਂ ਉਹਦੇ ਨਾਲ ਕੁੱਝ ਲੋਕਾਂ ਦੇ ਮਸਲੇ ਹੁੰਦੇ ਆ, ਉਹ ਸੜਕਾਂ ਤੇ ਵੀ ਜਾਂਦੇ ਆ, ਰੇਲਾਂ ਤੇ ਵੀ ਜਾਂਦੇ ਆ, ਤੇ ਕੁੱਝ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਉਦਾਹਰਣ ਦੇ ਤੌਰ ਦੇ ਉੱਤੇ ਜਿਵੇਂ ਕੱਲ ਗੰਨੇ ਵਾਲਾ ਜਿਹੜਾ ਕਿਸਾਨ ਬੈਠੇ ਆ, ਹੁਣ ਗੰਨੇ ਵਾਲੇ ਕਿਸਾਨ ਵੀ ਜਦੋਂ ਇਹਦਾ ਮਸਲਾ ਉੱਠਿਆ ਆ, ਇਹ ਮਸਲੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਪਹਿਲੀ ਤਰੀਕ ਤੱਕ ਇਹ ਸਾਰਾ ਮਸਲਾ ਜਿਹੜਾ ਹੱਲ ਕਰਕੇ ਗੰਨਾ ਮੇਲਾ ਚਲਾ ਦੇਵਾਂਗੇ, ਪਰ ਉਹਨਾਂ ਨੇ ਨਹੀਂ ਚਲਾਈਆਂ। ਇਸੇ ਤਰੀਕੇ ਨਾਲ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਵਾਰ ਵਾਰ ਸਾਡੇ ਚਿੱਠੀ ਪੱਤਰਾਂ ਦਾ ਅਸੀਂ ਕਹਿ ਸਕਦੇ ਹਾਂ ਜਿਹੜੇ ਕਾਨੂੰਨ ਵੀ ਰੱਦ ਕੀਤੇ ਸੀ ਉਹ ਵੀ ਅਸੀਂ ਸੜਕਾਂ ਤੇ ਬੈਠੇ ਸਾਂ, ਉਹਨਾਂ ਨੇ ਉੱਥੋਂ ਐਲਾਨ ਕਰ ਦਿੱਤਿਆ ਸੀ ਕਿ ਅਸੀਂ ਕਾਨੂੰਨ ਰੱਦ ਕਰ ਦਿੱਤੇ ਆ। ਉਹਦੇ ਤੋਂ ਬਾਅਦ ਚ ਇੱਕ ਵੀ ਮੀਟਿੰਗ ਸਰਕਾਰ ਨੇ ਜਥੇਬੰਦੀਆਂ ਨੂੰ ਨਹੀਂ ਦਿੱਤੀ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰ ਹੋਣਾ ਪੈਂਦਾ ਵੀ ਸਾਡੀ ਗੱਲਬਾਤ ਦੇ ਸਾਰੇ ਦਰਵਾਜ਼ੇ ਉਹਨਾਂ ਨੇ ਬੰਦ ਕੀਤੇ ਹੋਏ ਆ। ਇਸ ਕਰਕੇ ਸਾਰੇ ਦੇਸ਼ ਦੇ ਵਿੱਚ ਹੀ ਕਿਸਾਨ ਇਹ ਇਸ ਅੰਦੋਲਨ ਦੇ ਰਾਹ ਦੇ ਉੱਤੇ ਜਾ ਰਹੇ ਆ। ਹਾਂ, ਮੁਸ਼ਕਲਾਂ ਸਾਡੀਆਂ ਵੱਧ ਰਹੀਆਂ, ਸਾਡੀ ਲਾਗਤ ਖਰਚੇ ਲਗਾਤਾਰ ਵੱਧਦੇ ਜਾ ਰਹੇ ਆ, ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਜਿਹੜੀਆਂ ਖੇਤੀ ਨੂੰ ਉਤਪਾਦਨ ਕਰਨ ਲਈ ਲੋੜੀਂਦੀਆਂ ਆ, ਉਹਨਾਂ ਚੀਜ਼ਾਂ ਸਾਰੀਆਂ ਦੀ ਕੀਮਤ ਭਾਵੇਂ ਉਹ ਡੀਜ਼ਲ ਲੈ ਲਓ, ਖਾਦਾਂ ਲੈ ਲਓ, ਦਵਾਈਆਂ ਲੈ ਲਓ, ਕੀਟਨਾਸ਼ਕ ਨਦੀਨਾਸ਼ਕ ਸਾਰੀਆਂ ਦਵਾਈਆਂ ਉਹਨਾਂ ਦੀਆਂ ਕੀਮਤਾਂ ਕੱਢ ਲਓ, ਉਹ ਸਮਾਨ ਨੂੰ ਚੜ ਰਹੀਆਂ, ਪਰ ਜਿਹੜਾ ਕਿਸਾਨਾਂ ਦੇ ਜਿਹੜੇ ਜਿਨਸਾਂ ਦੇ ਭਾਅ ਆ ਉਹ ਉੱਥੇ ਦੇ ਟਿਕੇ ਆ। ਦੂਸਰੀ ਗੱਲ, ਜਿਹੜਾ ਭਾਅ ਸਰਕਾਰ ਵੱਲੋਂ ਐਲਾਨਿਆ ਜਾਂਦਾ ਉਸ ਭਾਅ ਦੇ ਉੱਤੇ ਸਾਡੀ ਖਰੀਦ ਨਹੀਂ ਹੁੰਦੀ। ਜੇ ਮੱਕੀ ਦਾ ਭਾਅ 2200 ਰੁਪਏ ਐਲਾਨਿਆ ਆ ਤੇ ਉਹ ਸਾਡੀ 1200-1400 ਰੁਪਏ ਨੂੰ ਖਰੀਦੀ ਜਾਂਦੀ ਆ। ਇਸੇ ਤਰੀਕੇ ਦੇ ਨਾਲ ਮੂੰਗੀ ਆ, ਉਹਦਾ ਭਾਅ ਜਿਹੜਾ ਐਲਾਨਿਆ ਉਹਦੇ ਤੋਂ ਅੱਧ ਤੇ ਖਰੀਦੀ ਜਾਂਦੀ ਆ। ਇਹ ਜਿਹੜੀਆਂ ਜਿੰਨੀਆਂ ਹੀ ਅਸੀਂ ਚੀਜ਼ਾਂ ਪੈਦਾ ਕਰਦੇ ਹਾਂ ਕਣਕ ਝੋਨੇ ਨੂੰ ਛੱਡ ਕੇ, ਉਹ ਸਾਰੀਆਂ ਹੀ ਦੇਸ਼ ਪੱਧਰ ਦੇ ਉੱਤੇ ਪੰਜਾਬ ਤੋਂ ਇਲਾਵਾ ਜੇ ਹਰਿਆਣੇ ਤੋਂ ਇਲਾਵਾ ਬਾਹਰ ਚਲ ਜਾਈਏ ਉਹ ਵੀ ਉਹਨਾਂ ਨੂੰ ਪੂਰਾ ਭਾਅ ਨਹੀਂ ਮਿਲਦਾ। ਉਹਦੇ ਉੱਤੇ ਵੀ ਉਹਨਾਂ ਦੀ ਵੱਡੀ ਚਾਰਜ ਵੀ ਆਪਾਂ ਝੋਨੇ ਦੀ ਕਹਿ ਸਕਦੇ। ਪੰਜਾਬ ਦੇ ਵਿੱਚ ਸਕੈਂਡਲ ਸਾਹਮਣੇ ਆ ਰਿਹਾ ਵੀ ਬਾਹਰੋਂ ਝੋਨਾ ਆ ਕੇ ਵਿਕਿਆ, ਉਹ ਯੂਪੀ ਦੇ ਕਿਸਾਨ ਮਜਬੂਰ ਆ, ਉਹਨਾਂ ਨੂੰ ਅੱਧੇ ਰੇਟ ਦੇ ਉੱਤੇ ਜਿਹੜਾ ਝੋਨਾ ਉਹਨਾਂ ਦਾ ਖਰੀਦਿਆ ਜਾਂਦਾ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਜਿਹਦੇ ਵੱਲ ਸਰਕਾਰਾਂ ਪ੍ਰਸ਼ਾਸਨ ਤੋਂ ਲੈ ਕੇ ਅਸੀਂ ਗਵਰਨਰ ਤੱਕ ਤੇ ਪ੍ਰਾਈਮ ਮਿਨਿਸਟਰ ਤੱਕ ਜਿਹੜੇ ਮੰਗ ਪੱਤਰ ਭੇਜਦੇ ਹਾਂ ਉਹਨਾਂ ਦਾ ਕਦੀ ਕੋਈ ਜਵਾਬ ਜਾਂ ਕੋਈ ਮੀਟਿੰਗ ਉਹਦੇ ਲਈ ਤੈਅ ਨਹੀਂ ਹੁੰਦੀ। ਇਸ ਕਰਕੇ ਮਜਬੂਰ ਹੋ ਕੇ ਕਿਸਾਨਾਂ ਨੂੰ ਇਸ ਰਾਹ ਤੇ ਤੁਰਨਾ ਪੈਂਦਾ। ਅੰਦੋਲਨ ਕੋਈ ਵੀ ਘਰਾਂ ਤੋਂ ਵਿਹਲਾ ਨਹੀਂ, ਜੇ ਕਿਸਾਨੀ ਕਿੱਤੇ ਚ ਕੋਈ ਵਿਹਲਾ ਹੋਵੇ ਉਹਨੂੰ ਪਤਾ ਆ ਸਵੇਰ ਤੋਂ ਲੈ ਕੇ ਸ਼ਾਮ ਤੀਕਰ ਰਾਤ ਤੀਕਰ ਉਹਦੇ ਘਰਾਂ ਦੇ ਕੰਮ ਨਹੀਂ ਮੁੱਕਦੇ, ਪਰ ਆਪਣਾ ਕੰਮ ਛੱਡ ਕੇ ਜਦੋਂ ਜਾਣਾ ਇਹ ਸਾਡਾ ਕਿੱਤਾ ਹੀ ਨਹੀਂ ਬਚ ਰਿਹਾ, ਸਾਨੂੰ ਜਾਣਾ ਪਊਗਾ, ਉਹਦੇ ਲਈ ਮਜਬੂਰੀ ਹੈ
ਜੀ। ਤੇ ਇੱਕ ਛੋਟੀ ਜੀ, ਹਾਂ ਜੀ ਜਮਾਰਾਜ ਸਾਹਿਬ, ਇੱਕ ਛੋਟੀ ਜੀ ਆਪਾਂ ਬ੍ਰੇਕ ਵੀ ਲਵਾਂਗੇ ਤੇ ਮੇਰਾ ਅੱਗੇ ਸਵਾਲ ਇਹ ਹੋਏਗਾ ਕਿ ਤੁਹਾਡੀਆਂ ਮੰਗਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਕਿ ਉਹਨਾਂ ਨੂੰ ਜਾਇਜ਼ ਕਿਵੇਂ ਮੰਨਿਆ ਜਾਵੇ, ਹਨਾ, ਇਹਦੇ ਤੇ ਮੇਰੇ ਕੁਛ ਇੱਕ ਸਵਾਲ ਹੋਣਗੇ ਕਿ ਤੁਸੀਂ ਮੰਨਦੇ ਹੋ ਕਿ ਇੰਨਾ ਜਿੰਨਾ ਤੁਸੀਂ ਮੰਗ ਰਹੇ ਹੋ ਇਹ ਸਰਕਾਰਾਂ ਦੇਣ ਦੇ ਕਾਬਿਲ ਹੈਗੀਆਂ ਵੀ ਹੈ ਕਿ ਨਹੀਂ, ਕਿਉਂਕਿ ਖਜ਼ਾਨੇ ਖਾਲੀ ਤੇ ਝੁੱਗਾ ਚੌੜ ਇਹ ਦੁਨੀਆਂ ਭਰ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਤਾਂ ਕਰਜ਼ਾ ਹੀ ਅਸੀਂ ਲੋਕਾਂ ਦਾ ਕਿੱਥੋਂ ਢਿੱਡ ਭਰ ਦਈਏ। ਸੋ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਜੀ, ਇੱਕ ਛੋਟੀ ਜਿਹੀ 2 ਮਿੰਟ ਦੀ ਬ੍ਰੇਕ ਲੈ ਲਈਏ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath mile insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398. ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰੀਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ
आपके घर की खूबसूरती आपका जौक खूबसूरत दिलकश किचन कैबिनेट्स काउंटरटॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 647-300-8473
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
Ji, current affairs ਵਿੱਚ ਤੁਹਾਡਾ ਇੱਕ ਵਾਰ ਫਿਰ ਮੋੜਾ ਸਵਾਗਤ ਹੈ ਜੀ ਅਸੀਂ ਜਮਹੂਰੀ ਕਿਸਾਨ ਸਭਾ ਆਗੂ ਪ੍ਰਗਟ ਜਾਮਾ ਰਾਏ ਸਾਹਿਬ ਨਾਲ ਗੱਲ ਕਰ ਰਹੇ ਹਾਂ ਕਿਸਾਨ 26 ਤੋਂ ਲੈ ਕੇ 28 ਨਵੰਬਰ ਤੱਕ ਪੰਜਾਬ ਦੇ ਗਵਰਨਰ ਦੇ ਪੈਲਸ ਦੇ ਬਾਹਰ ਉਹਦੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉਹਦੇ ਬਾਹਰ ਧਰਨਾ ਦੇਣ ਜਾ ਰਹੇ ਨੇ ਇਸੇ ਤਰ੍ਹਾਂ ਧਰਨਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਵੀ ਲਾਇਆ ਗਿਆ ਸੀ ਉਸ ਧਰਨੇ ਨੂੰ ਅਸੀਂ ਇਨਕਨਵੀਨੀਅੰਸ ਦੇ ਤੌਰ ਤੇ ਵੀ ਦੇਖਿਆ ਕਿ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਉਹਨੇ ਲੋਕਾਂ ਵਿੱਚ ਬੜੀ ਸਪਿਰਿਟ ਪੈਦਾ ਕੀਤੀ ਜਿਸ ਤਰ੍ਹਾਂ ਦੁਨੀਆਂ ਭਰ ਦੇ ਵਿੱਚ ਲੋਕ ਐਜੂਕੇਟ ਹੋਏ ਜਾਂ ਦਿੱਲੀ ਦੇ ਲੋਕ ਐਜੂਕੇਟ ਹੋਏ ਕਿਸਾਨੀ ਮਸਲਿਆਂ ਤੋਂ ਉਹ ਸਰਕਾਰ ਲਈ ਬੜੀ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿਉਂਕਿ ਉਹ ਮੈਨੂੰ ਤਾਂ ਇਹ ਪ੍ਰਭਾਵ ਹੁੰਦਾ ਸੀ ਜਿਵੇਂ ਬਹੁਤ ਵੱਡਾ ਸਕੂਲ ਖੁੱਲ ਗਿਆ ਹੁੰਦਾ ਦਿੱਲੀ ਦੇ ਬਾਹਰ ਕਿ ਕਿਸਾਨੀ ਮੰਗਾਂ ਹੈ ਕੀ ਤੇ ਉਹਨਾਂ ਦੀ ਜਾਇਜ਼ ਡਿਮਾਂਡ ਲੱਗਦੀਆਂ ਨੇ ਤੇ ਉਹਦੇ ਕਾਰਨ ਕੀ ਹੈ ਹੁਣ ਵੀ ਅਸੀਂ ਇਹੀ ਗੱਲ ਕਰਦੇ ਹਾਂ ਕਿ ਦੁਬਾਰਾ ਯਾਦ ਕਰਾਉਣ ਲਈ ਕਿ ਜਦੋਂ ਕਿਸਾਨ ਆਗੂ ਕਹਿੰਦੇ ਕਿ ਸਾਨੂੰ 10,000 ਮਹੀਨੇ ਦੀ ਪੈਨਸ਼ਨ ਦਿਓ ਤੇ ਬਿਜਲੀ ਦੇ ਬਿੱਲਾਂ ਦੀਆਂ ਚੋਰ ਮੋਰੀਆਂ ਦੀ ਗੱਲ ਕਰਦੇ ਹਾਂ ਉਧਰ ਸਰਕਾਰਾਂ ਦੇ ਦਾਅਵੇ ਹੈ ਕਿ ਅਸੀਂ ਤਾਂ ਮੁਫ਼ਤ ਬਿਜਲੀ ਦੇ ਦੇ ਕੇ ਆਪਣੇ ਆਪ ਨੂੰ ਬਰਬਾਦ ਕਰ ਚੁੱਕੇ ਹਾਂ ਉਸ ਹਾਲਾਤ ਵਿੱਚ ਕਈ ਵਾਰ ਅਸੀਂ ਅਖਬਾਰਾਂ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਸੋਚ ਲੈਂਦੇ ਹਾਂ ਕਿ ਹਰੇਕ ਬੰਦੇ ਜਿਵੇਂ ਸਰਕਾਰ ਨੂੰ ਲੁੱਟ ਲੁੱਟ ਕੇ ਖਾਣ ਲੱਗ ਗਏ ਤੇ ਸਰਕਾਰਾਂ ਵੀ ਕਿੱਧਰ ਜਾਣ ਜਾਮਾ ਰਾਏ ਸਾਹਿਬ ਇਹੀ ਸਵਾਲ ਆਮ ਲੋਕ ਕਰਦੇ ਨੇ ਉਹੀ ਸਵਾਲ ਮੈਂ ਤੁਹਾਨੂੰ ਕਰ ਰਿਹਾ ਜੀ ਤੇ ਸਾਡੇ ਵਰਗਿਆਂ ਨੂੰ ਸਮਝਾਓ ਕਿ ਜੇ ਤੁਸੀਂ ਇਹ ਮੰਗਾਂ ਮੰਨਦੇ ਹੋ ਜਿਹੜੀਆਂ ਮੰਗਾਂ ਤੁਸੀਂ ਰੱਖੀਆਂ ਹੋਈਆਂ ਨੇ ਇਹ ਸੱਚਮੁੱਚ ਜਾਇਜ਼ ਨੇ ਔਰ ਇਹ ਕੀਤਾ ਜਾ ਸਕਦਾ ਜੇ ਕੀਤਾ ਜਾ ਸਕਦਾ ਤਾਂ ਉਹਦੇ ਆਰਥਿਕਤਾ ਕੀ ਹੈ ਹਾਂਜੀ
ਇਹ ਪਹਿਲਾ ਸਵਾਲ ਇਹ ਹੈ ਜੀ ਇਹ ਇੱਕ ਬਹੁਤ ਵੱਡਾ ਕਿਉਂਕਿ ਕਿਸਾਨ ਹੀ ਇੱਕ ਅਜਿਹਾ ਵਰਗ ਆ ਕਿਸਾਨ ਮਜ਼ਦੂਰ ਜਿਹਦੇ ਕੋਲ ਆਪਣਾ ਮੀਡੀਆ ਨਹੀਂ ਆਪਣਾ ਸਾਰਾ ਕੁਛ ਨਹੀਂ ਗਾ ਜਾਂ ਜਿਹੜੇ ਪ੍ਰਚਾਰ ਪ੍ਰਸਾਰ ਦੇ ਸਾਧਨ ਨਹੀਂ ਗੇ ਤੇ ਜਿਹੜਾ ਕਾਰਪੋਰੇਟ ਤੇ ਬਹੁ ਕੌਮੀ ਕਾਰਪੋਰੇਸ਼ਨ ਆ ਜਿਹਨਾਂ ਦੇ ਹੱਕ ਦੇ ਵਿੱਚ ਸਾਡਾ ਸਿਸਟਮ ਚੱਲ ਰਿਹਾ ਉਹਦਾ ਪ੍ਰਚਾਰਿਆ ਹੋਇਆ ਸਾਰਾ ਕੁਝ ਆ ਕਿ ਇਸ ਵੇਲੇ ਜਿਹੜਾ ਵਾਹੂ ਕਿਸਾਨ ਨੂੰ ਕਿੱਥੋਂ ਦਿੱਤਾ ਜਾ ਸਕਦਾ ਅਸੀਂ ਸਵਾਲ ਕਰਨਾ ਚਾਹੁੰਦੇ ਹਾਂ ਸਾਡਾ ਦੇਸ਼ ਆ ਦੇਸ਼ ਦੇ ਖਜ਼ਾਨੇ ਦੇ ਵਿੱਚ ਜਿਹੜੇ ਟੈਕਸ ਜਾਂਦੇ ਆ ਜਾਂ ਜਿਹੜਾ ਇੱਕ ਖਪਤਕਾਰ ਦੇ ਤੌਰ ਦੇ ਉੱਤੇ ਵੱਡਾ ਵਰਗ ਆ ਉਹ ਕਿਸਾਨ ਮਜ਼ਦੂਰ ਵਰਗ ਆ ਜਿਹਨਾਂ ਦੀ ਬਹੁਤ ਸੰਪਤੀ ਆ ਵੱਡੀ ਆਬਾਦੀ ਆ ਜਿਹੜੀਆਂ ਚੀਜ਼ਾਂ ਦੀ ਖਪਤ ਕਰਦੇ ਆ ਜਿਹਨਾਂ ਤੇ ਟੈਕਸ ਲੱਗੇ ਖਜ਼ਾਨੇ ਦੇ ਵਿੱਚ ਜਾਂਦੇ ਆ ਉਸ ਖਜ਼ਾਨੇ ਦੇ ਵਿੱਚੋਂ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ 16 ਲੱਖ ਕਰੋੜ ਦੀ ਰਾਹਤ ਦਿੱਤੀ ਜਾ ਸਕਦੀ ਹੈ ਪਰ ਕਿਸਾਨ ਲਈ ਕਿੱਥੇ ਦਿੱਤਾ ਗਿਆ ਇਹ ਕਰਜ਼ਾ ਜਾਂ ਉਹਦਾ ਮਾਫ਼ ਕੀਤਾ ਹੋਵੇ ਜਾਂ ਉਹਨੂੰ ਸਬਸਿਡੀ ਦਿੱਤੀ ਹੋਵੇ ਇਸ ਰੂਪ ਦੇ ਵਿੱਚ ਜਦੋਂ ਕਿਸੇ ਇੰਡਸਟਰੀ ਲਿਸਟ ਨੂੰ ਜ਼ਮੀਨ ਦਿੱਤੀ ਜਾਂਦੀ ਆ ਉਹਦੇ ਵਿੱਚ ਸਰਕਾਰ ਆਪਣੇ ਕੋਲੋਂ ਪੈਸਾ ਪਾਉਂਦੀ ਆ ਜਦੋਂ ਉਹਨੇ ਇੰਡਸਟਰੀ ਲਾਉਣੀ ਆ ਉਸ ਇੰਡਸਟਰੀ ਤੇ ਵਿਆਜ ਦੀ ਮਾਫ਼ੀ ਹੁੰਦੀ ਆ 20-20 ਸਾਲਾਂ ਬਾਅਦ ਜਾ ਕੇ ਉਹਨਾਂ ਦੀਆਂ ਕਿਸ਼ਤਾਂ ਹੁੰਦੀਆਂ, ਲੰਮੇ ਕਰਜ਼ੇ ਦਿੱਤੇ ਜਾਂਦੇ ਆ। ਪਰ ਜਿਹੜਾ ਕਿਸਾਨ ਨੂੰ ਕਰਜ਼ਾ ਦਿੱਤਾ ਜਾਂਦਾ ਜਾਂ ਕਿਸਾਨ ਕਿੱਥੋਂ ਕਰਜ਼ਾ ਪ੍ਰਾਪਤ ਕਰਦਾ, ਉਸ ਕਰਜ਼ੇ ਦੀ ਉਸ ਦਿਨ ਤੋਂ ਵਿਆਜ ਲੱਗਦਾ ਤੇ ਉਸ ਵਿਆਜ ਦੇ ਉੱਤੇ ਕਦੀ ਵੀ ਰਾਤ ਦਾ ਸਵਾਲ ਨਹੀਂ ਮਿਲਦਾ ਵੀ ਕਿਸਾਨ ਨੂੰ ਦਿੱਤਾ ਜਾਂਦਾ ਹੋਵੇ। ਦੂਸਰੀ ਗੱਲ ਆ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਇੱਕ ਬਿਜਲੀ ਬਿੱਲਾਂ ਦਾ ਸਵਾਲ, ਜੇ ਉਹ ਵੀ ਬਿਜਲੀ ਬਿੱਲਾਂ ਦਾ ਕੋਈ ਉਤਪਾਦਨ ਹੁੰਦਾ, ਕਾਰਖਾਨੇ ਦੇ ਵਿੱਚ ਉਤਪਾਦਨ ਹੁੰਦਾ, ਸਾਬਣ ਦੀ ਟਿੱਕੀ ਬਣਦੀ ਆ ਤੇ ਜੇ ਮਜ਼ਦੂਰ ਦੀ ਦਿਹਾੜੀ ਵੱਧਦੀ ਆ ਤੇ ਉਹਦਾ ਰੇਟ ਵਿੱਚ ਸ਼ਾਮਿਲ ਹੋ ਜਾਂਦਾ, ਜੇ ਬਿਜਲੀ ਦਾ ਬਿੱਲ ਵੱਧਦਾ ਉਹਦੇ ਵਿੱਚ ਸ਼ਾਮਿਲ ਹੋ ਜਾਂਦਾ, ਜੇ ਕੋਈ ਹੋਰ ਖਰਚੇ ਆਉਂਦੇ ਆ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਆ। ਪਰ ਕਿਸਾਨ ਜੋ ਪੈਦਾ ਕਰਦਾ, ਕਿਸਾਨ ਦਾ ਜੇ ਬਿਜਲੀ ਦਾ ਬਿੱਲ ਮਾਫ ਆ ਤੇ ਉਹਦੇ ਲਾਗਤ ਖਰਚਿਆਂ ਚੋਂ ਲੈਸ ਹੋ ਜਾਂਦਾ, ਉਹ ਉਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਇਸ ਕਰਕੇ ਅਸੀਂ ਕਹਿੰਦੇ ਕਿ ਸਾਰੀਆਂ ਵਸਤਾਂ ਉਹਦੇ ਵਿੱਚ ਸ਼ਾਮਿਲ ਕਰਕੇ ਉਹਦਾ ਘੱਟੋ ਘੱਟ ਜਿਹੜੀ ਕੀਮਤ ਆ ਜਿਹੜੀ ਨਿਸ਼ਚਿਤ ਕਰਦੇ ਤੇ ਉਹਦਾ ਭਾਅ ਦੇ ਦਿਓ। ਫਿਰ ਕਿਸਾਨ ਕੁਛ ਨੀ ਮੰਗਦਾ, ਜਦੋਂ ਕਿ ਇਸ ਵੇਲੇ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਕਿ ਸਾਡੀ ਜਿਹੜੀ ਹਰ ਚੀਜ਼ ਆ ਜਿਹੜੀ ਅਸੀਂ ਪੈਦਾ ਕਰਦੇ ਹਾਂ ਜਦੋਂ ਮੰਡੀ ਚ ਜਾਂਦੀ ਆ ਉਹਨੂੰ ਰੋਂਦੀ ਆ, ਸਾਡਾ ਇਹੀ ਕਾਨੂੰਨ ਮੰਗ ਰਹੇ ਹਾਂ ਅਸੀਂ, ਕੋਈ ਰਾਹਤ ਨੀ ਮੰਗ ਰਹੇ, ਅਸੀਂ ਜੋ ਪੈਦਾ ਕੀਤਾ ਉਹਨੂੰ ਖਰੀਦਣ ਦੀ ਗਰੰਟੀ ਮੰਗ ਰਹੇ ਹਾਂ ਕਿ ਉਹਨੂੰ ਖਰੀਦ ਲਿਆ ਜਾਵੇ ਪੂਰੀ, ਜੋ ਸਰਕਾਰ ਨੇ ਐਲਾਨ ਕੀਤਾ ਤੇ ਉਹਦੇ ਅਸੀਂ ਐਲਾਨ ਨੀ ਕੀਤਾ, ਸਰਕਾਰ ਨੇ ਕੀਤਾ। ਹਾਂ ਉਹਦੇ ਤੇ ਹੀ ਸਾਡਾ ਸਵਾਲ ਆ ਕਿ ਸਾਡਾ ਜਿਹੜਾ MSP ਤੈਅ ਕਰਨ ਲੱਗਿਆ ਉਹਦੇ ਜਿਹੜੇ ਨਿਯਮ ਆ, ਸਰਕਾਰ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ ਸੀ, ਉਹਦੇ ਮੁਖੀ ਬਣਾਏ ਗਏ ਡਾਕਟਰ ਸਵਾਮੀਨਾਥਨ, ਉਹਨਾਂ ਨੇ ਇੱਕ ਫਰਜ਼ ਲੱਗ ਗਿਆ ਦੇ ਮੁਤਾਬਕ ਜਿਹੜਾ ਉਹ ਤੈਅ ਕਰ ਲਓ, ਅਸੀਂ ਉਹਦੇ ਮੁਤਾਬਕ ਤੈਅ ਕਰ ਲਓ। ਤੈਅ ਕਰਨ ਦੇ ਨਾਲ ਹਾਂ ਇਹਦੇ ਨਾਲ ਵੀ ਅਸੀਂ ਜਿਹੜੇ, ਮੈਂ ਜਮਹੂਰੀ ਕਿਸਾਨ ਸਭਾ ਵੱਲੋਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਹਦੇ ਨਾਲ ਕਿਸਾਨੀ ਜਿਹੜੀ ਅੱਧਿਓਂ ਵੱਧ ਕਿਸਾਨੀ ਆ ਉਹਨੂੰ ਫੇਰ ਵੀ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਇੱਡੀ ਜ਼ਮੀਨ ਥੋੜੀ ਆ, ਉਹਨਾਂ ਦਾ ਉਤਪਾਦਨ ਇੰਨਾ ਥੋੜਾ ਆ, ਉਹਦੇ ਨਾਲ ਵੀ ਉਹਨਾਂ ਨੂੰ ਗੁਜ਼ਾਰਾ ਨਹੀਂ ਹੋ ਸਕੂਗਾ। ਉਹਨਾਂ ਦੇ ਬੱਚੇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਚਾਹੀਦੀ ਆ, ਉਹਨਾਂ ਕੋਲ ਖੇਤੀ ਸੰਦ ਖਰੀਦਣ ਦੀ ਸਮਰੱਥਾ ਨਹੀਂ, ਉਹਦੇ ਲਈ ਸੁਸਾਇਟੀਆਂ ਬਣਾ ਕੇ ਉੱਥੇ ਖੇਤੀ ਸੰਦ ਮੁਹੱਈਆ ਕਰਾਏ ਜਾਣੇ ਚਾਹੀਦੇ ਆ। ਇਹ ਸਭ ਤੋਂ ਵੱਡਾ ਰੁਜ਼ਗਾਰ ਦੇਣ ਵਾਲਾ ਸਾਡਾ ਇੱਕ ਖੇਤਰ ਆ, ਜਿੱਥੇ ਇਸ ਵੇਲੇ ਵੀ ਆਬਾਦੀ ਦਾ ਵੱਡਾ ਹਿੱਸਾ ਆ। ਇਹ ਕੋਈ ਰਾਤ ਤੇ ਇਹ ਕੋਈ ਕਿਸੇ ਦੇ ਉੱਤੇ ਪੁੰਨ ਨਹੀਂ ਕਰਨਾ, ਉਹਨਾਂ ਦਾ ਹੱਕ ਬਣਦਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਆ, ਮਿਹਨਤ ਕਰਕੇ ਜਿਹੜਾ ਵਿਦੇਸ਼ਾਂ ਚ ਅੰਗੂਠਾ ਫੜ ਕੇ ਜਾਂਦੇ ਸਾਂ ਉਸ ਦੇਸ਼ ਦੇ ਕੋਲੋਂ ਛਡਾਇਆ ਆ, ਉਹ ਮਿਹਨਤ ਦੇ ਨਾਲ ਉਹ ਜਿਹੜਾ ਸਾਡਾ ਅੰਨ ਭੰਡਾਰ ਆ ਉਹਨੂੰ ਭਰਿਆ ਆ। ਇਸ ਕਰਕੇ ਕਿਸਾਨ ਦਾ ਇੱਕ ਹੱਕ ਬਣਦਾ ਆ ਕਿ ਉਹਦਾ ਬੱਚਾ ਵੀ ਪੜ੍ਹ ਸਕੇ, ਉਹ ਵੀ ਚੰਗੀ ਸ਼ਾਤ ਸਿਰ ਤੇ ਰੱਖ ਸਕੇ, ਉਹ ਵੀ ਆਪਣਾ ਇਲਾਜ ਕਰਾ ਸਕੇ। ਇਹਦੇ ਤੋਂ ਵੱਧ ਕੋਈ ਕਿਸਾਨ ਮੰਗ ਨਹੀਂ ਕਰ ਰਿਹਾ ਜਾਂ ਇਹਦੇ ਤੋਂ ਵੱਧ ਮੰਗ ਰਿਹਾ। ਇਹ ਆ ਵੀ ਅੱਜ ਸਾਨੂੰ ਖੁਦਕੁਸ਼ੀ ਨਾ ਕਰਨੀ ਪਵੇ, ਸਾਡਾ ਬੱਚਾ ਰੁਜ਼ਗਾਰ ਤੋਂ ਬਿਨਾ ਨਸ਼ਿਆਂ ਦੇ ਰਾਹ ਨਾ ਜਾਵੇ, ਉਹਦੇ ਕੋਲ ਵੀ ਗੁਜ਼ਾਰੇ ਜੋਗੇ ਸਾਧਨ ਹੋਣ, ਉਹਦਾ ਪ੍ਰਬੰਧ ਸਰਕਾਰ ਕਰੇ, ਉਹਦੀ ਲੜਾਈ ਆ ਸਾਡੀ ਇਸ ਵੱਲ
ਜੀ। ਤੇ ਜਮਾ ਰਾਏ ਸਾਹਿਬ, ਜਿਵੇਂ ਅਸੀਂ ਪਿਛਲੀ ਵਾਰ ਵੀ ਦੇਖਿਆ ਕਿ ਤਕਰੀਬਨ ਇੱਕ ਸਾਲ ਹੀ ਬੈਠਣਾ ਪੈ ਗਿਆ ਸੀ ਦਿੱਲੀ ਵਾਲੇ ਧਰਨੇ ਦੇ ਉੱਤੇ, ਤੇ ਇੱਥੇ ਆਪਾਂ 3 ਦਿਨ ਦਾ ਪ੍ਰੋਗਰਾਮ ਰੱਖਿਆ, ਤੇ 3 ਦਿਨ ਦਾ ਪ੍ਰੋਗਰਾਮ ਤੋਂ ਕਹਿਣਗੇ ਚਲੋ ਔਖੇ ਸੌਖੇ 3 ਦਿਨ ਕੱਢ ਲੈਂਦੇ ਆ, ਆਪੇ ਰੌਲਾ ਰੂਲਾ ਪਾ ਕੇ ਘਰਾਂ ਨੂੰ ਚਲੇ ਜਾਣਗੇ, ਬਾਕੀ ਵੀਡੀਆ ਸਾਡੇ ਕੋਲ ਹੈਗਾ ਹੀ ਆ। ਸੋ ਉਸ ਅੰਦਾਜ਼ੇ ਤੋਂ ਫਿਰ ਕੀ ਤੁਹਾਨੂੰ ਅੱਗੇ ਕੋਈ ਇਹ ਪ੍ਰੋਗਰਾਮ ਲੰਮਾ ਵੀ ਕਰਨਾ ਪਊਗਾ? ਕੀ ਇਹ ਸਿਰਫ ਸਿੰਬੋਲਿਕ ਪੱਧਰ ਤੇ ਤੁਸੀਂ 3 ਦਿਨ ਦੇ ਰਹੇ ਹੋ, ਜਾਂ ਇਹ ਜਿਵੇਂ ਕ੍ਰਿਕਟ ਚ ਜਾਂ ਮੈਚ ਚ ਕਹਿੰਦੇ ਕਿ ਵਾਰਮ ਅਪ ਸੈਸ਼ਨ ਹੈ ਤੇ ਇਸ ਤੋਂ ਬਾਅਦ ਲੰਮੀ ਗੇਮ ਚੱਲੂਗੀ, ਕਿਉਂਕਿ 3 ਦਿਨਾਂ ਚ ਤਾਂ ਸਰਕਾਰਾਂ ਨੇ ਤੁਹਾਨੂੰ ਕੁਛ ਵੀ ਨੀ ਦੇਣਾ?
ਇਹ ਸਿੱਧੂ ਸਾਹਿਬ ਤੁਹਾਡੇ ਪਹਿਲੇ ਸਵਾਲ ਦਾ ਇੱਕ ਜਵਾਬ ਆ ਗਿਆ ਵਿੱਚ ਵੀ ਸਰਕਾਰਾਂ ਸਾਨੂੰ ਜਿਹੜਾ ਵਾ ਉਹ ਹਮੇਸ਼ਾ ਹੀ ਅਸੀਂ ਲੋਕਾਂ ਨੂੰ ਵੇਖ ਕੇ ਆਪਣੇ ਕੰਮ ਧੰਦੇ ਨੂੰ ਵੇਖ ਕੇ ਲੋਕਾਂ ਦੀ ਦੁੱਖ ਤਕਲੀਫ ਨੂੰ ਵੇਖ ਕੇ ਵੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਜੇ ਅਸੀਂ ਦਿੱਲੀ ਬਾਰਡਰਾਂ ਤੇ ਰੋਡ ਤੇ ਬੈਠੇ ਤਾਂ ਅਸੀਂ ਜਾ ਕੇ ਨਹੀਂ ਸੀ ਬੈਠੇ, ਅਸੀਂ ਪਹਿਲਾਂ ਲਿਖਤੀ ਤੌਰ ਤੇ ਉੱਥੇ ਰਾਮ ਮਿੰਦਾ ਗਰਾਊਂਡ ਮੰਗੀ ਸੀ ਉਹਨਾਂ ਕੋਲੋਂ, ਉਹਨਾਂ ਨੇ ਦੇਰ ਤੋਂ ਸਾਨੂੰ ਜਵਾਬ ਦਿੱਤਾ ਸੀ ਨਹੀਂ, ਸਾਨੂੰ ਦਿੱਲੀ ਦੇ ਵਿੱਚ ਵੜਨ ਤੋਂ ਉਹਨਾਂ ਨੇ ਰੋਕ ਕੱਟਿਆ ਸੀ ਤੇ ਅਸੀਂ ਰੋਡ ਦੇ ਉੱਤੇ ਬੈਠੇ ਸਾਂ, ਸਾਡਾ ਕੋਈ ਜਥੇਬੰਦੀਆਂ ਦਾ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਨਹੀਂ ਸੀ। ਇਸ ਵੇਲੇ ਵੀ ਜਿਹੜਾ 3 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਕਿ 3 ਦਿਨ ਅਸੀਂ ਐਲਾਨੀਆ ਤੌਰ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਸਰਕਾਰ ਨੂੰ ਇਹ ਜਿਹੜੇ ਚੇਤਾਵਨੀ ਪੱਤਰ MP ਰਾਹੀਂ ਵੀ ਅਸੀਂ ਭੇਜ ਚੁੱਕੇ ਹਾਂ ਵੀ ਅਸੀਂ ਆਹ ਜਿਹੜਾ ਅੰਦੋਲਨ ਕਰਾਂਗੇ, ਪਹਿਲਾਂ ਸਾਡੀਆਂ ਗੱਲਾਂ ਨੂੰ ਸੁਣੋ ਸੁਣੋ ਸੁਣੋ, ਕਿਸੇ ਨੇ ਨਹੀਂ ਸੁਣਿਆ। ਫਿਰ ਅਸੀਂ ਕਿਹਾ ਵੀ ਆ 3 ਦਿਨ ਅਸੀਂ ਸਾਰੇ ਦੇਸ਼ ਦੇ ਵਿੱਚ ਰਾਜਧਾਨੀਆਂ ਦੇ ਵਿੱਚ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ, ਉਹਦੇ ਲਈ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ, ਸਾਨੂੰ ਉੱਥੇ ਬੈਠਣ ਦਿੱਤਾ ਜਾਵੇ, ਉਹਦੇ ਲਈ ਕੋਈ ਸਾਨੂੰ ਅਜੇ ਤੀਕਰ ਵਿਅਕਤੀ ਨਹੀਂ ਆਇਆ। ਹਾਂ, ਅਸੀਂ ਗਵਰਨਰ ਹਾਊਸ ਵੱਲ ਨੂੰ ਮਾਰਚ ਕਰਾਂਗੇ, ਸਰਕਾਰ ਜਿੱਥੇ ਸਾਨੂੰ ਰੋਕਦੀ ਆ, ਜੇ ਸਾਡਾ ਐਲਾਨ ਆ ਕਿ ਅਸੀਂ ਉੱਥੇ ਰੁਕ ਜਾਵਾਂਗੇ, ਇਹ ਹੁਣ ਸਰਕਾਰ ਤੇ ਨਿਰਭਰ ਹੁੰਦਾ। ਲੋਕਾਂ ਨੂੰ ਸਾਡੀ ਬੇਨਤੀ ਆ ਵੀ ਅਸੀਂ ਕਿਸੇ ਸੜਕ ਤੇ ਨਹੀਂ ਬਹਿਣਾ ਚਾਹੁੰਦੇ, ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਸਰਕਾਰ ਸਾਡੇ ਜਿਹੜੇ ਦਫ਼ਤਰ ਤੱਕ ਅਸੀਂ ਜਾਣਾ ਸਾਨੂੰ ਜਾਣ ਨਾ ਦੇਵੇ, ਤੇ ਸਾਨੂੰ ਵਾਪਸ ਅਸੀਂ ਆਉਣ ਦੀ ਬਜਾਏ ਅਸੀਂ 3 ਦਿਨ ਦਾ ਆਪਣਾ ਰੋਸ ਯਾਰ ਕਰਨਾ, ਉਹਦੇ ਲਈ ਸਾਨੂੰ ਮਜਬੂਰ ਹੋ ਕੇ ਉਸ ਜਗ੍ਹਾ ਦੇ ਉੱਤੇ ਬਹਿਣਾ ਪਊਗਾ। ਅਸੀਂ ਉਹ 3 ਦਿਨ ਲਈ ਆ, ਤੇ ਨਾਲ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੀ ਕਹਿੰਦੀ ਆ ਵੀ ਲੋਕ ਕਿਸੇ ਨਾਲ ਟੁੱਟ ਜਾਣਗੇ, ਸਾਰਾ ਕੁਝ ਹੋਜੂਗਾ, ਲੋਕ ਇਹਨਾਂ ਨਾਲ ਨਹੀਂ ਰਹਿਣਗੇ, ਉਹਦਾ ਵੀ ਸਾਡੇ ਮਨ ਦੇ ਵਿੱਚ ਗੁੱਸਾ ਆ, ਜਿਹਦੇ ਲਈ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਣਾ, ਤੇ ਅਸੀਂ ਚਾਹਵਾਂਗੇ ਕਿ ਭਗਵੰਤ ਮਾਨ ਜੀ ਆਪਣੇ ਮੁੱਖ ਮੰਤਰੀ ਵਾਲੇ ਦਫ਼ਤਰ ਦੇ ਵੀ ਦਰਵਾਜ਼ੇ ਖੋਲਣ, ਆਪਣਾ ਜਿਹੜਾ ਖੇਤੀਬਾੜੀ ਦਫ਼ਤਰ ਦਾ ਦਰਵਾਜ਼ਾ ਵੀ ਖੋਲਣ। ਅਸੀਂ 3 ਦਿਨ ਰਵਾਂਗੇ, 3 ਦਿਨ ਜਿਹੜੇ ਜਿਹੜੇ ਮਸਲੇ ਆ ਉਹਨਾਂ ਤੇ ਕਿਤੇ 2 ਘੰਟੇ 1 ਘੰਟਾ 3 ਘੰਟੇ ਸਾਡੀ ਜਿਹੜੀ ਉਹ ਮੀਟਿੰਗਾਂ ਕਰਕੇ ਅਸੀਂ ਜਿਹੜੀਆਂ ਗੱਲਾਂ ਦਾ ਉਹਨਾਂ ਨੂੰ ਨਹੀਂ ਪਤਾ, ਪਹਿਲੀ ਗੱਲ ਤੇ ਸਰਕਾਰ ਦੀ ਬੇਈਮਾਨੀ ਆ, ਉਹ ਸਾਰਾ ਕੁਝ ਜਾਣਦੇ ਆ, ਬੜੇ ਮੰਗ ਪੱਤਰ ਬੜੀਆਂ ਮੀਟਿੰਗਾਂ ਹੋ ਚੁੱਕੀਆਂ ਸਾਡੀਆਂ ਪਹਿਲਾਂ, ਉਹਨਾਂ ਦੇ ਉੱਤੇ ਉਹਨਾਂ ਨੂੰ ਸਾਰਾ ਗਿਆਨ ਆ, ਪਰ ਉਹ ਸਾਡੇ ਹੱਲ ਨਹੀਂ ਕਰ ਰਹੇ। ਪਰ ਫੇਰ ਵੀ ਜਿੱਥੇ ਕਸਰ ਆ ਉਹ ਅਸੀਂ ਉਹ 3 ਦਿਨ ਰਹਿ ਕੇ ਕੱਢ ਦਿਆਂਗੇ। ਕੇਂਦਰ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ 3 ਦਿਨਾਂ ਨਾਲ ਸਾਡੀ ਸੁਣਵਾਈ ਕਰ ਦਿਓ, ਤੇ ਨਹੀਂ ਤੇ ਲੰਮੇ ਫੈਸਲੇ ਲਈ ਸਾਡੀ ਤਿਆਰੀ ਹੋ ਰਹੀ ਆ। ਉਹਦੇ ਲਈ ਅਸੀਂ ਆਪਣੀਆਂ ਘਾਟਾ ਕਮਜ਼ੋਰੀਆਂ ਨੂੰ ਵੀ ਦੂਰ ਕਰਨ ਦਾ ਯਤਨ ਕੀਤਾ। ਪਿਛਲੇ ਸਮੇਂ ਚ ਜਿਹੜੇ ਸਾਡੇ ਭਰਾ, ਭਾਵੇਂ ਉਹ 5 ਜਥੇਬੰਦੀਆਂ ਦਾ ਖੜਾ ਸੀ ਜਾਂ ਉਗਰਾਹਾਂ ਸਾਹਿਬ ਸੀ ਜਾਂ ਦੂਸਰੀਆਂ ਜਥੇਬੰਦੀਆਂ, ਅਸੀਂ ਉਹਨਾਂ ਨਾਲ ਵੀ ਆਪਣਾ ਜਿਹੜਾ ਠੀਕ ਤਾਲਮੇਲ ਕਰ ਲਈ, ਅਸੀਂ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਕਰ ਲਈ। ਪਿਛਲੇ ਦਿਨਾਂ ਚ ਵੱਡੇ ਯਤਨ ਕੀਤੇ ਆ, ਤੇ ਉਹਨੂੰ ਹੋਰ ਵੀ ਕਿਹਾ ਕਿ ਅਸੀਂ ਉਹ ਇਕੱਠੇ ਹੋਏ ਹਾਂ ਤੇ ਅਸੀਂ ਇਸ ਤਾਕਤ ਨੂੰ ਵਧਾਉਣ ਲਈ ਹੋਰ ਵੀ ਸਾਰੇ ਦੇਸ਼ ਵਿੱਚ ਜਿਹੜੀਆਂ ਬਾਹਰ ਰਹਿੰਦੀਆਂ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅੰਦੋਲਨ ਕਰਾਂਗੇ ਉਹਦੇ ਲਈ ਜ਼ਰੂਰ ਸਰਕਾਰ ਨੂੰ ਸਾਡੀ ਗੱਲ ਸੁਣਨੀ ਪਊਗੀ। ਅਸੀਂ ਕੋਈ ਬਾਹਰ ਨਹੀਂ ਕਹਿ ਰਹੇ, ਆਪਣੀ ਸਰਕਾਰ ਨੂੰ ਕਹਿ ਰਹੇ ਹਾਂ, ਜਿਹੜੀ ਸਰਕਾਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਆਪਣੀਆਂ ਵੋਟਾਂ ਪਾ ਕੇ ਚੁਣੀ ਆ, ਭਾਵੇਂ ਉਹ ਪੰਜਾਬ ਦੀ ਸਰਕਾਰ ਆ, ਭਾਵੇਂ ਉਹ ਕੇਂਦਰ ਦੀ ਸਰਕਾਰ ਆ, ਅਸੀਂ ਚਾਹਵਾਂਗੇ ਕਿ ਉਹ ਸਾਡੀ ਗੱਲ ਨੂੰ ਸੁਣੇ ਤੇ ਹਾਂ ਇਹ ਠੀਕ ਆ ਵੀ ਉਹ ਸਰਕਾਰ ਚੁਣੀ ਅਸੀਂ ਆ, ਪਰ ਕੰਮ ਉਹ ਕਾਰਪੋਰੇਟ ਨਹੀਂ ਕਰ ਰਹੀ ਆ, ਉਹ ਕੌਮੀ ਕਾਰਪੋਰੇਸ਼ਨਾਂ ਲਈ ਕਰ ਰਹੀ ਆ, ਉਹ ਸਾਡੇ ਬਜਾਏ ਉਹਨਾਂ ਨੂੰ ਲਾਭ ਦੇਣ ਲਈ ਤੇ ਸਾਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਆ। ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਸਾਨੂੰ ਟੇਬਲ ਤੇ ਬਹਿ ਕੇ ਸੁਣਿਆ ਜਾਵੇ। ਸਾਡਾ ਸਾਲ ਦਾ ਇਤਿਹਾਸਕ ਅੰਦੋਲਨ ਦੱਸਦਾ ਆ ਕਿ ਇਸ ਤੋਂ ਵੱਧ ਅਮਨ ਤੇ ਸ਼ਾਂਤੀ ਵਾਲਾ ਅੰਦੋਲਨ ਨਹੀਂ ਹੋ ਸਕਦਾ, ਆਉਣ ਵਾਲਾ ਅੰਦੋਲਨ ਵੀ ਸਾਡਾ ਅਮਨ ਸ਼ਾਂਤੀ ਵਾਲਾ ਇਹ ਪੂਰੀ ਤਰ੍ਹਾਂ ਦੇਖ ਕੇ ਬਹਿਣ ਵਾਲਾ ਹੋਊਗਾ, ਉਹਦੇ ਲਈ ਅਸੀਂ ਤਿਆਰੀ ਕਰਾਂਗੇ।
ਅੱਛਾ ਜਾਮਾ ਰਾਏ ਸਾਹਿਬ, ਇੱਕ ਪ੍ਰਭਾਵ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਟਾਈਮਿੰਗ ਨੂੰ ਲੈ ਕੇ। ਇਹਨਾਂ ਦਿਨਾਂ ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਬਹੁਤ ਖ਼ਬਰਾਂ ਛਪਦੀਆਂ ਨੇ। ਉਹ ਤਾਂ ਪ੍ਰਦੂਸ਼ਣ ਇਹ ਮਤਲਬ ਸਾਲ ਭਰ ਹੀ ਰਹਿੰਦਾ ਹੈ। ਮੈਂ ਅੱਜ ਕੱਲ੍ਹ ਜੈਪੁਰ ਸੀਗਾ ਤੇ ਮੈਂ ਇੱਥੇ ਵੀ ਦੇਖ ਰਿਹਾ ਕਿ ਇੱਥੇ ਪਰਾਲੀ ਦੀ ਅੱਗਾਂ ਤਾਂ ਹੈ ਨਹੀਂ ਪਰ ਕੁਛ ਵੀ ਦਿਖਾਈ ਨਹੀਂ ਦਿੰਦਾ ਚੱਜ ਨਾਲ। ਇੱਥੇ ਵੀ ਧੂੜ ਦੇ ਕਾਰਨ ਬਹੁਤ ਬੁਰੀ ਤਰ੍ਹਾਂ ਹਵਾ 'ਚ ਰਲੇ ਹੋਇਆ ਤੇ ਜਿਹੜਾ ਏਅਰ ਕੁਆਲਿਟੀ ਇੰਡੈਕਸ ਹੈ ਉਹ ਜੈਪੁਰ ਦਾ ਵੀ ਪੂਅਰ ਹੈ। ਜੈਪੁਰ ਹਾਲਾਂਕਿ ਕਿਸਾਨੀ ਉਸ ਤਰ੍ਹਾਂ ਦੀ ਬੈਲਟ ਦਾ ਇਲਾਕਾ ਨਹੀਂ ਜਿਵੇਂ ਪੰਜਾਬ, ਹਰਿਆਣਾ ਤੇ ਆਪਾਂ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਨੂੰ ਲੈ ਕੇ ਚੱਲਦੇ ਹਾਂ। ਜਿਹੜੀ ਖੇਤੀ ਬੈਲਟ ਹੈ, ਵੱਡੀ ਖੇਤੀ ਬੈਲਟ ਹੈ, ਉਸ ਤਰ੍ਹਾਂ ਦੀ ਖੇਤੀ ਬੈਲਟ ਜਾਂ MSP ਵਾਲੀ ਖੇਤੀ ਬੈਲਟ ਵਿੱਚ ਇਹ ਇਲਾਕੇ ਉਸ ਤਰ੍ਹਾਂ ਨਹੀਂ ਗਿਣੇ ਜਾਂਦੇ। ਇੱਥੇ ਵੀ ਹਵਾ ਦਾ ਪ੍ਰਦੂਸ਼ਣ ਹੈਗਾ ਪਰ ਇੱਥੇ ਕੁਛ ਹੋਰ ਤਰ੍ਹਾਂ ਦੀ ਹੈ। ਪਰ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਤੁਸੀਂ ਦਿੱਲੀ ਦੇ ਲੋਕਾਂ ਨੂੰ ਐਡਰੈਸ ਕਰਨਾ ਹੈ ਜਾਂ ਦਿੱਲੀ ਫਿਰ ਕੇਂਦਰ 'ਚ ਆਊਗੀ, ਉੱਥੇ ਇਹ ਪ੍ਰਭਾਵ ਬੜਾ ਬਣ ਜਾਂਦਾ ਨਵੰਬਰ ਦੇ ਦਿਨਾਂ 'ਚ ਆ ਕੇ ਕਿ ਹਵਾ ਦਾ ਪ੍ਰਦੂਸ਼ਣ ਤੇ ਕਿਸਾਨਾਂ ਦੀ ਪਰਾਲੀ ਜਲਾਉਣ ਦੀ ਸਮੱਸਿਆ ਤੇ ਕਿਸਾਨਾਂ ਦੀ ਬੇਸਮਝੀ ਜਾਂ ਉਹਨੂੰ ਅਸੀਂ ਕਹਿ ਦੇ ਅਲਪ ਦ੍ਰਿਸ਼ਟੀ, ਸ਼ਾਰਟ ਸਾਈਟਡਨੈਸ ਹੈਗੀ ਆ ਇਹ। ਤੇ ਅਜਿਹੇ ਮਾਹੌਲ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਡੇ ਵਰਗੇ ਬੀੜੀ ਵਾਲਿਆਂ ਨੇ ਤੁਹਾਡੇ ਬੁਰੇ ਇਹੀ ਧੂ ਧੂ ਕਰ ਦੇਣਾ ਆ ਕੇ ਕਿ ਜੀ ਤੁਸੀਂ ਤਾਂ ਧੂਆਂ ਨੀ ਸਾਂਭਦੇ, ਤੁਸੀਂ ਉਹ ਨੀ ਕਰਦੇ। ਸੋ ਇਹ ਸ਼ਾਇਦ ਤੁਹਾਡੇ ਲਈ ਕੀ ਟਾਈਮਿੰਗ ਅੱਗੇ ਪਿੱਛੇ ਕਰਨ ਦਾ ਫਰਕ ਹੋਣਾ ਸੀ ਜਾਂ ਅਜਿਹੇ ਸਵਾਲਾਂ ਤੇ ਤੁਸੀਂ ਸ਼ਹਿਰਾਂ 'ਚ ਵੱਸਦੇ ਲੋਕਾਂ ਨੂੰ ਕਿਵੇਂ ਕਹੋਗੇ ਕਿ ਬਈ ਸਾਡੀ ਇਸ ਸਮੱਸਿਆ ਦਾ ਤੁਸੀਂ ਮੁੱਖ ਕਾਰਨ ਨਹੀਂ ਬਣਦੇ? ਹਾਂਜੀ,
ਪਹਿਲੀ ਗੱਲ ਇਹ ਆ ਜੀ, ਅਸੀਂ ਜੇ ਆਬਾਦੀ ਦਾ ਵੱਡਾ ਹਿੱਸਾ ਆ ਤੇ ਸਾਡੀ ਸਿਹਤ ਵੀ ਇਸ ਆਬਾਦੀ ਦੀ ਦੇਸ਼ ਦੇ ਲੋਕਾਂ ਦੇ ਵਿੱਚ ਆ, ਅਸੀਂ ਵੀ ਉਸੇ ਵਾਤਾਵਰਨ ਦੇ ਵਿੱਚ ਰਹਿਣਾ ਆ। ਪਰ ਅਸੀਂ ਮਹਿਸੂਸ ਕਰਦੇ ਹਾਂ ਵੀ ਜਿਹੜਾ ਇਸ ਵੇਲੇ ਪ੍ਰਦੂਸ਼ਣ ਦੀ ਸਮੱਸਿਆ ਇਹ ਬਹੁਤ ਵੱਡੀ ਸਮੱਸਿਆ, ਇਹਦੇ ਕਾਰਨ ਇੰਡਸਟਰੀ ਵੀ ਆ, ਇਹਦਾ ਕਾਰਨ ਟਰਾਂਸਪੋਰਟ ਵੀ ਆ, ਇਹਦਾ ਕਾਰਨ ਗੈਰ ਕਾਨੂੰਨੀ ਮਾਈਨਿੰਗ ਵੀ ਆ, ਇਹਦਾ ਕਾਰਨ ਜਿਹੜੀ ਸਾਡੇ ਕੁਦਰਤੀ ਸਰੋਤਾਂ ਦੀ ਲੋਟਿਆ ਤੇ ਜੰਗਲਾਂ ਦਾ ਉਜਾੜਾ ਵੀ ਆ, ਇਹ ਸਾਰਾ ਕੁਝ ਉਹਦੇ ਚ ਜੁੜਿਆ ਹੋਇਆ ਆ, ਜਿਹੜਾ ਰਲ ਕੇ ਜਿਹੜਾ ਸਾਡੇ ਸਾਹ ਲੈਣ ਦੀ ਸਮੱਸਿਆ ਜਾਂ ਸਾਡੇ ਬਾਕੀ ਚੀਜ਼ਾਂ ਦੀ ਸਮੱਸਿਆ ਪੈਦਾ ਕਰਦਾ। ਹਾਂ, ਉਹਦੇ ਵਿੱਚ ਕੁਝ ਦਿਨ ਆਉਂਦੇ ਆ ਜਦੋਂ ਕੁਝ ਕਿਸਾਨ ਬੇਸਮਝੀ ਦੇ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਆ, ਪਰ ਉਹ ਇਹ ਨਹੀਂ ਦੱਸਿਆ ਜਾ ਰਿਹਾ ਵੀ ਜਦੋਂ ਤੋਂ ਝੋਨਾ ਲੱਗਦਾ ਆ ਪਰਾਲੀ ਨੂੰ ਅੱਗ ਉਦੋਂ ਤੋਂ ਲੱਗਦੀ ਆਈ ਆ। ਪਰ ਇਸ ਪਰਾਲੀ ਨੂੰ ਕੋਈ ਵੀ ਜਾਇਜ਼ ਨਹੀਂ ਕਹਿ ਸਕਦਾ। ਅੱਜ ਵੀ ਜੇ 60-70 ਤੋਂ 75% ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਉਹ ਖੇਤੀ ਠੀਕ ਤਰੀਕੇ ਦੀ ਕਰਦੇ ਆ, ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਹਾ। ਅੱਜ ਵੀ ਜੇ ਦੇਸ਼ ਦੀ ਸਭ ਤੋਂ ਵੱਡੀ ਕੋਰਟ ਆ ਸੁਪਰੀਮ ਕੋਰਟ ਆ, ਉਹ ਵੀ ਜੇ ਕਹਿੰਦੀ ਆ ਵੀ ਕਿਸਾਨਾਂ ਦਾ ਪੱਖ ਕੋਈ ਕਾਰਨ ਰਹੇ ਹੋਣਗੇ ਜਿਹਨਾਂ ਕਰਕੇ ਉਹਨਾਂ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪੈਂਦਾ, ਉਹਨਾਂ ਦੀ ਗੱਲ ਸੁਣਨ ਲਈ ਉਹਨਾਂ ਨੂੰ ਇੱਥੇ ਸੱਦ ਕੇ ਬੁਲਾ ਕੇ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਜਾਂਦੀ, ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦਾ? ਮੀਡੀਆ ਨੇ ਕਦੀ ਨਹੀਂ ਵਿਖਾਇਆ ਵੀ ਆਹ ਜਿਹੜੇ ਕਿਸਾਨ ਆ ਉਹ ਸਿੱਧੀ ਬਿਜਾਈ ਕਰ ਰਹੇ ਆ, ਆਹ ਕਿਸਾਨ ਆ ਪਰਾਲੀ ਨੂੰ ਰੱਖ ਰਹੇ ਆ। ਮੈਂ ਦਾਅਵੇ ਨਾਲ ਕਹਿੰਦਾ ਜਿਹੜੇ 3 ਕਿੱਲੇ ਵਾਲੇ, 2 ਕਿੱਲੇ ਵਾਲੇ, 5 ਕਿੱਲੇ ਵਾਲੇ ਬਹੁ ਗਿਣਤੀ ਕਿਸਾਨ ਆ, ਉਹ ਤੇ ਪਰਾਲੀ ਦਾ ਨੂੰ ਇਕੱਠੀ ਕਰਦੇ ਆਪਣੇ ਕੋਲ, ਕਿਉਂਕਿ ਉਹਨਾਂ ਦੇ ਪਸ਼ੂ ਚਾਰੇ ਲਈ ਇਹ ਸਭ ਤੋਂ ਵੱਧ ਕੰਮ ਆਉਂਦੀ ਆ, ਉਹ ਇਹਨੂੰ ਅੱਗ ਹੀ ਨਹੀਂ ਲਾਉਂਦੇ। ਨੰਬਰ 2 ਦੇ ਉੱਤੇ ਬਹੁਤ ਸਾਰੇ ਕਿਸਾਨ ਆ ਜਿਹੜੇ ਇਸ ਰਾਹ ਦੇ ਉੱਤੇ ਨਹੀਂ ਜਾਂਦੇ, ਪਰ ਫਿਰ ਵੀ ਹਾਂ ਇਹ ਅੱਗ ਲੱਗਦੀ ਆ, ਉਹਨੂੰ ਰੋਕਣ ਦਾ ਯਤਨ ਕਰਨਾ, ਉਹ ਰੋਕਿਆ ਡੰਗ ਨਾਲ ਨਹੀਂ ਜਾਣਾ, ਉਹ ਜੁਰਮਾਨੇ ਨਾਲ ਨਹੀਂ ਰੋਕਿਆ ਜਾਣਾ, ਉਹ ਕਿਸਾਨ ਚ ਵੀ ਜਾਗਰਤੀ ਪੈਦਾ ਕਰਨੀ ਆ, ਉਹਦੀ ਮਜਬੂਰੀ ਨੂੰ ਵੀ ਸਮਝਣਾ ਚਾਹੀਦਾ। ਉਹਦੀ ਮਜਬੂਰੀ ਕੀ ਆ ਵੀ ਇਸ ਵੇਲੇ ਉਹਦੇ ਉੱਤੇ ਆਰਥਿਕ ਦਬਾਅ ਆ, ਜਿਹੜਾ 2 ਫਸਲਾਂ ਦੀ ਬਜਾਏ ਉਹਨੂੰ 3 ਫਸਲਾਂ ਬੀਜਣੀਆਂ ਪੈਂਦੀਆਂ, ਜਦੋਂ 3ਜੀ ਫਸਲ ਵਿੱਚ ਨਹੀਂ ਬੀਜਣ ਦੀ ਉਹ ਗੱਲ ਕਰਦਾ ਉਹਨੂੰ ਸਮਾਂ ਬਹੁਤ ਘੱਟ ਬਚਦਾ, ਉਹਦੇ ਲਈ ਉਹਨੂੰ ਛੇਤੀ ਸਾਂਭਣ ਦੀ ਲੋੜ ਹੁੰਦੀ ਆ, ਉਹਦੇ ਲਈ ਉਹਨੂੰ ਮਸ਼ੀਨਰੀ ਨਹੀਂ। ਸਾਡੇ ਹਜ਼ਾਰਾਂ ਨਹੀਂ ਲੱਖਾਂ ਟਰੈਕਟਰ ਬੇਕਾਰ ਹੋ ਗਏ ਜਿਹੜੀ ਮਸ਼ੀਨਰੀ ਦਿੱਤੀ ਜਾ ਰਹੀ ਆ, ਉਹ ਵੱਡੀ ਮਸ਼ੀਨਰੀ ਛੋਟੇ ਟਰੈਕਟਰ ਚਲਾ ਨਹੀਂ ਸਕਦੇ, ਉਹ ਟਰੈਕਟਰ ਸਾਡੇ ਬੇਕਾਰ ਹੋ ਜਾਂਦੇ, ਨਵਾਂ ਟਰੈਕਟਰ ਲੈਣਾ ਪੈਂਦਾ, ਉਹਨੂੰ ਨਵਾਂ ਕਰਜ਼ਾ ਚੁੱਕਣਾ ਪੈਂਦਾ। ਇਹ ਜਿਹੜੇ ਸਾਡੀਆਂ ਸਮੱਸਿਆਵਾਂ ਉਹਨੂੰ ਸੁਣਿਆ ਨਹੀਂ ਜਾ ਰਿਹਾ। ਦੂਸਰੀ ਗੱਲ ਪੋਲੂਸ਼ਨ ਦਾ ਹਿੱਸਾ ਵੀ ਸਾਰੇ ਸਾਲ ਦੇ ਵਿੱਚ ਜਿਹੜੇ ਪਟਾਕੇ ਚਲਾਉਣ ਦਾ ਕੰਮ ਆ ਕਿ ਪਰਾਲੀ ਤੇ ਪੈਦਾ ਕਰਕੇ ਉਹਦੇ ਵਿੱਚੋਂ ਚੌਲ ਕੱਢ ਕੇ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਗਿਆ, ਪਰ ਪਟਾਕਿਆਂ ਦੇ ਵਿੱਚੋਂ ਕੀ ਭਰਿਆ ਗਿਆ ਜੀ? ਪਟਾਕਿਆਂ ਦੇ ਵਿੱਚੋਂ ਕੋਈ ਉਤਪਾਦਨ ਹੋਇਆ, ਪਟਾਕਿਆਂ ਦੇ ਵਿੱਚੋਂ ਕੁਝ ਲੋਕਾਂ ਨੂੰ ਮਿਲਿਆ? ਇਹ ਗੱਲਾਂ ਵੱਲ ਕਦੀ ਧਿਆਨ ਨਹੀਂ ਦਿੱਤਾ ਜਾਂਦਾ ਵੀ ਪੋਲੂਸ਼ਨ ਨੂੰ ਵਧਾਉਣ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਰੋਲ ਅਦਾ ਕਰਦੀਆਂ ਇੰਡਸਟਰੀ ਆ, ਇਸ ਵੇਲੇ ਸੁਪਰੀਮ ਕੋਰਟ ਦੇ ਇੱਕ ਜੱਜ ਸਾਫ ਸਰਬਾਰ ਨੇ ਕਿਹਾ ਵੀ ਇਹਨਾਂ ਦਾ ਇੰਡਸਟਰੀ ਰੋਕ ਦੇਣਾ ਚਾਹੀਦਾ, ਇਹਨਾਂ ਦੀਆਂ ਸਹੂਲਤਾਂ ਰੋਕ ਦੇਣੀਆਂ ਚਾਹੀਦੀਆਂ। ਸਾਡਾ ਸਵਾਲ ਆ ਵੀ ਜਿਹੜਾ ਇੰਡਸਟਰੀਅਲਿਸਟ ਪੋਲੂਸ਼ਨ ਫੈਲਾਉਂਦਾ ਉਹਦੀ ਪੋਲੂਸ਼ਨ ਦੀ ਮਾਤਰਾ ਫੜੀ ਜਾਵੇ, ਕੀ ਅਸੀਂ ਉਹਨੂੰ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਇੰਡਸਟਰੀ ਨੂੰ ਉਹ ਬੰਦ ਕਰਦੇ ਹਾਂ? ਕੀ ਅਸੀਂ ਉਸ ਇੰਡਸਟਰੀ ਦੇ ਉੱਤੇ ਉਹ ਕਾਰਵਾਈ ਕਰਦੇ ਹਾਂ ਕੀ ਅਸੀਂ ਬਾਕੀ ਚੀਜ਼ਾਂ? ਹਾਂ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਕਹਿਣਾ ਚਾਹੁੰਦੇ ਹਾਂ, ਕੁਝ ਲੋਕ ਬੇਸਮਝੀ ਦੇ ਵਿੱਚ ਗਲਤ ਗੱਲਾਂ ਵੀ ਕਰਦੇ ਆ, ਪਰ ਅਸੀਂ ਇਸ ਚੀਜ਼ ਦੇ ਹੱਕ ਚ ਨਹੀਂ। ਜਿਹੜੇ ਮੁਸ਼ਕਲ ਆ ਕਿਸਾਨ ਦੀ ਸੁਣਿਆ ਜਾਣਾ ਚਾਹੀਦਾ, ਉਹਦਾ ਹੱਲ ਕੀਤਾ ਜਾਣਾ ਚਾਹੀਦਾ। ਉਹ ਸਰਕਾਰ ਨੇ ਕਿਸਾਨਾਂ ਨੇ ਮਿਲ ਕੇ ਕਰਨਾ, ਉਹਦੇ ਲਈ ਟੇਬਲ ਤੇ ਬਹਿਣਾ ਪਊਗਾ, ਉਹਦੇ ਲਈ ਸਾਨੂੰ ਹਮਦਰਦੀ ਨਾਲ ਵਿਚਾਰ ਕਰਨੀ ਪਊਗੀ, ਪਰ ਜੋ ਕੁਝ ਗਲਤ ਹੁੰਦਾ ਉਹਦੇ ਨਾਲ ਜਥੇਬੰਦੀਆਂ ਸਟੈਂਡ ਨਹੀਂ ਕਰਦੀਆਂ। ਅਸੀਂ ਘੱਟੋ ਘੱਟ ਜਮਹੂਰੀ ਕਿਸਾਨ ਸਭਾ ਵਾਲੇ ਸਟੈਂਡ ਨਹੀਂ ਕਰਦੇ ਵੀ ਕਿਸੇ ਨਾਲ ਧੱਕੇ ਨਾਲ ਚੇਕੋ ਅੱਗ ਲਵਾਈ ਜਾਵੇ, ਜਾਂ ਘੱਟੋ ਘੱਟ ਵੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ, ਇਹ ਅਸੀਂ ਕਦੀ ਨਹੀਂ ਕਰਦੇ
ਜੀ। ਅੱਛਾ ਜਾਮਾ ਰਾਏ ਸਾਹਿਬ, ਮੇਰਾ ਆਖਰੀ ਸਵਾਲ ਇਹ ਹੋਏਗਾ ਕਿ ਤੁਸੀਂ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿਸਾਨੀ ਦੀ, ਬਹੁਤੀ ਵਾਰ ਉਹਦੇ ਵਿੱਚ ਕਾਰਪੋਰੇਸ਼ਨਾਂ ਦਾ ਸ਼ਬਦ ਅਕਸਰ ਵਰਤਿਆ ਜਾਂਦਾ ਕਿ ਕਾਰਪੋਰੇਸ਼ਨਾਂ ਐਂ ਕਰਦੀਆਂ, ਉਹਨਾਂ ਦੀ ਇੱਕ ਲੁੱਟ ਦਾ ਮਾਡਲ ਹੈ। ਫਿਰ ਅਸੀਂ ਅੰਤਰਰਾਸ਼ਟਰੀ ਪੱਧਰ ਦੀਆਂ ਪਾਲਿਸੀਆਂ ਦੀ ਵੀ ਗੱਲ ਕਰਦੇ ਹਾਂ, IMF, ਇੰਟਰਨੈਸ਼ਨਲ ਮੋਨਿਟਰੀ ਫੰਡ, ਵਰਲਡ ਬੈਂਕ, ਜਿਹਨਾਂ ਦੀਆਂ ਪਾਲਿਸੀਆਂ ਨੂੰ ਸਰਦਾਰ ਮਨਮੋਹਨ ਸਿੰਘ ਦੇ ਵੇਲਿਆਂ ਤੋਂ ਭਾਰਤ ਵਿੱਚ ਲਿਆਂਦਾ ਗਿਆ, ਤੇ ਹੁਣ ਜੇ ਉਹ ਪਾਲਿਸੀਆਂ ਵੱਡਾ ਕਾਰਨ ਨੇ, ਤੇ ਜਾਮਾ ਰਾਏ ਸਾਹਿਬ ਸਮੇਂ ਸਮੇਂ ਦੀਆਂ ਸਰਕਾਰਾਂ ਜਿਉਂ ਜਿਉਂ ਆਉਂਦੀਆਂ ਗਈਆਂ ਨੇ, ਉਹਨਾਂ ਨੇ ਇਹਨਾਂ ਪਾਲਿਸੀਆਂ ਨੂੰ ਅੱਗੇ ਵਧਾਇਆ, ਹੁਣ ਇਹ ਕੰਬਲ ਆ ਜਿਹੜਾ ਇਹ ਦਿਨੋਂ ਦਿਨ ਭਾਰੀ ਹੁੰਦਾ ਜਾ ਰਿਹਾ, ਇੰਨਾ ਭਾਰੀ ਹੋ ਗਿਆ ਕਿ ਮੈਨੂੰ ਕਈ ਵਾਰ ਇਹ ਵੀ ਕਈ ਲੋਕ ਪ੍ਰਭਾਵ ਦਿੰਦੇ ਆ ਕਿ ਹੁਣ ਜਿਹੇ ਜੀ ਮਰਜ਼ੀ ਸਰਕਾਰ ਆ ਜੇ, ਉਹ ਲੰਬੇ ਸਮਝੌਤਿਆਂ ਦੇ ਤੰਦੂਆ ਜਾਲ ਚ ਫਸ ਚੁੱਕੀ ਆ, ਉਹ ਲੋਕ ਭਲਾਈ ਦਾ ਕੰਮ ਕਰਨ ਦਾ ਰਸਤਾ ਹੀ ਨਹੀਂ ਬਚਿਆ। ਜੇ ਰਸਤਾ ਹੀ ਨਹੀਂ ਬਚਿਆ ਤੇ ਠੀਕ ਆ, ਅਗਲੇ ਨੂੰ ਸਰਕਾਰ ਚ ਨਹੀਂ ਆਉਣਾ ਚਾਹੀਦਾ, ਪਰ ਇਹਦਾ ਮਤਲਬ ਤਾਂ ਜਾਂ ਤਾਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੋਊਗੀ, ਜਾਂ ਫਿਰ ਦੂਜੇ ਪਾਸੇ ਇਹ ਆ ਵੀ ਚਾਹੇ ਤੁਸੀਂ ਵੋਟਾਂ ਪਾ ਕੇ ਸਰਕਾਰ ਬਣਾ ਦਿਓ, ਪਰ ਤੁਹਾਡੀਆਂ ਸਰਕਾਰਾਂ ਹੁਣ ਬੇਬਸ ਨੇ, ਉਹ ਤੁਹਾਡੇ ਮਾਮਲਿਆਂ ਨੂੰ ਨਹੀਂ ਨਜਿੱਠ ਸਕਦੀਆਂ। ਜੇ ਕੋਈ ਇਹੀ ਗੱਲ ਕਹਿ ਦੇਵੇ ਤੇ ਫਿਰ ਉਹਦਾ ਕੀ ਜਵਾਬ ਦੇਈਏ ਜੀ?
ਇਹ ਵੇਖੋ ਜੀ, ਇਹਦੇ ਵਿੱਚ ਜਿਹੜਾ ਇਹ ਮਸਲਾ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਅਸੀਂ ਲੰਮਾ ਸਮਾਂ ਗੁਲਾਮ ਰਹੇ ਹਾਂ, ਅਸੀਂ ਸਾਮਰਾਜ ਦੀ ਗੁਲਾਮੀ ਨੂੰ ਹੰਡਾਇਆ ਤੇ ਦੇਸ਼ ਦੀ ਆਜ਼ਾਦੀ ਦੇ 70-75 ਸਾਲਾਂ ਬਾਅਦ ਮੁੜ ਅਸੀਂ ਉਸ ਗੁਲਾਮੀ ਵੱਲ ਚਲੇ ਗਏ ਹਾਂ ਜਿਹੜੀ ਉਹਨਾਂ ਸਾਮਰਾਜੀ ਸੰਸਥਾਵਾਂ ਦੀ ਹੈ। ਇਸ ਵੇਲੇ ਸਾਡੀ ਖੇਤੀ ਨੀਤੀ ਕੀ ਹੋਵੇ, ਅਸੀਂ ਬਿਜਲੀ ਦਾ ਉਤਪਾਦਨ ਕਿਵੇਂ ਕਰਨਾ, ਸਾਡੀ ਐਜੂਕੇਸ਼ਨ ਪਾਲਿਸੀ ਕੀ ਹੋਵੇ, ਸਾਡਾ ਲੋਕਾਂ ਦੀ ਸਿਹਤ ਬਾਰੇ ਪਾਲਿਸੀ ਕੀ ਹੋਵੇ, ਇਹ ਅਸੀਂ ਦੇਸ਼ ਦੀਆਂ ਹਾਲਤਾਂ ਮੁਤਾਬਕ ਆਪਣੀ ਸਟੇਟ ਮੁਤਾਬਕ ਨਾ ਸੋਚ ਰਹੇ ਹਾਂ, ਨਾ ਉਹਦੇ ਫੈਸਲੇ ਹੋ ਰਹੇ ਆ। ਉਹ ਜਿਹੜੇ ਫੈਸਲੇ ਲਾਗੂ ਕੀਤੇ ਗਏ ਆ, ਜਦੋਂ ਸਾਨੂੰ IMF ਤੋਂ ਸਾਨੂੰ ਸੰਸਾਰ ਬੈਂਕ ਤੋਂ ਕਰਜ਼ਾ ਲੈਣਾ ਪਿਆ, ਉਹਦੇ ਨਾਲ ਸਾਨੂੰ ਸ਼ਰਤਾਂ ਵੀ ਖੋਸੀਆਂ ਗਈਆਂ ਤੇ ਕਰਜ਼ੇ ਲੈਣ ਲਈ ਵੀ ਮਜਬੂਰ ਇਸ ਕਰਕੇ ਹੋਣਾ ਪਿਆ ਕਿ ਅਸੀਂ ਰੇਖਲੀ ਦੇਸ਼ ਦੀ ਜਨਤਾ ਨੂੰ ਇਹ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸੇਦਾਰ ਨਹੀਂ ਬਣਾਇਆ। ਅਸੀਂ ਚੰਦ ਪੂੰਜੀ ਵਾਦੀ ਧਿਰਾਂ ਨੂੰ ਪਾਲਿਆ ਆ, ਸਰਮਾਏਦਾਰ ਧਿਰਾਂ ਨੂੰ ਪਾਲਿਆ ਆ। ਉਹਦੇ ਸੰਕਟ ਦੇ ਵਿੱਚੋਂ ਨਵਾਂ ਸੰਕਟ ਆਇਆ, ਉਹ ਸੰਕਟ ਨੂੰ ਫੇਰ ਕਿਰਤ ਕਰਨ ਵਾਲੇ ਲੋਕਾਂ ਦੇ ਉੱਤੇ ਲੱਦਣ ਦਾ ਅਸੀਂ ਯਤਨ ਕੀਤਾ, ਜਿਹਦੇ ਨਾਲ ਸਾਡੀ ਜ਼ਮੀਨ, ਸਾਡੇ ਕੁਦਰਤੀ ਸਰੋਤ, ਸਾਡਾ ਪਾਣੀ, ਸਾਡੀ ਹਵਾ, ਸਾਡੀਆਂ ਤਰੰਗਾਂ ਸਾਰੇ ਕੁਝ ਦੇ ਉੱਤੇ ਕਬਜ਼ਾ ਕੀਤਾ ਗਿਆ। ਇਹ ਠੀਕ ਹੈ, ਇਸ ਵੇਲੇ ਟੋਟਲ ਸਰਕਾਰਾਂ ਉਹਦੇ ਲਈ ਕੰਮ ਕਰ ਰਹੀਆਂ ਤੇ ਇਹ ਵੀ ਇੱਕ ਸੱਚਾਈ ਆ ਵੀ ਬਹੁਤ ਸਾਰੀਆਂ ਧਿਰਾਂ ਇਹ ਗੱਲ ਭਾਵੇਂ ਕਰਦੀਆਂ ਰਹੀਆਂ, ਪਰ ਜਿਹੜੀ ਜਾਗਰਤੀ ਕਿਸਾਨ ਅੰਦੋਲਨ ਨੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਦਿੱਤੀ ਆ ਵੀ ਕਾਰਪੋਰੇਟ ਕੀ ਆ, ਕਾਰਪੋਰੇਟ ਦੀ ਲੁੱਟ ਕੀ ਆ, ਸਾਡੇ ਦੇਸ਼ ਦਾ ਖਜ਼ਾਨਾ ਕਿਵੇਂ ਕਾਰਪੋਰੇਟ ਦੇ ਹਵਾਲੇ ਕੀਤਾ ਜਾਂਦਾ, ਸਾਡੀਆਂ ਬਾਹਰਲੀਆਂ ਕੰਪਨੀਆਂ ਆ ਕੇ ਕਿਵੇਂ ਲੁੱਟ ਕਰ ਰਹੀਆਂ, ਕਿਵੇਂ ਸਾਡੇ ਕੁਦਰਤੀ ਸਰੋਤਾਂ ਨੂੰ ਲੁੱਟ ਰਹੀਆਂ, ਕਿਵੇਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਜਾਣਾ, ਕਿਵੇਂ ਸਾਡੀ ਮੰਡੀ ਨੂੰ ਤੋੜ ਕੇ ਕਾਰਪੋਰੇਟ ਨੂੰ ਪਾਲਿਆ ਜਾਣਾ, ਇਹ ਸਕੂਲ ਦਾ ਕੰਮ ਕਿਸਾਨ ਅੰਦੋਲਨ ਨੇ ਕੀਤਾ। ਉਹਨੇ ਇਹ ਸਮਝਦਾਰੀ ਦਿੱਤੀ ਆ, ਇੱਕ ਰਾਜਨੀਤਿਕ ਜਾਗਰਤੀ ਵੀ ਦਿੱਤੀ ਆ। ਹਾਂ, ਇਹਦਾ ਪ੍ਰਗਟਾਵਾ ਜੇ ਕਹਿ ਲਈਏ ਵੀ ਅੱਜ ਆ ਵੀ ਦੇਸ਼ ਦੀ ਸਤਾ ਉਹਦੇ ਨਾਲ ਤਬਦੀਲ ਹੋ ਗਈ ਆ, ਇਹ ਨਹੀਂ ਹੋਈ, ਅਜੇ ਉਹ ਲੜਾਈ ਦਾ ਸਵਾਲ ਆ। ਆਪਾਂ ਜੇ ਦੇਸ਼ ਦੀ ਆਜ਼ਾਦੀ ਦੇ 1857 ਤੋਂ ਲੈ ਕੇ 1947 ਦਾ ਸਮਾਂ ਵੇਖੀਏ ਤੇ ਬਹੁਤ ਸਾਰੀਆਂ ਤਾਰੀਖਾਂ, ਬਹੁਤ ਸਾਰੀਆਂ ਲਹਿਰਾਂ ਏਦਾਂ ਦੀਆਂ ਆ ਜਿਹੜੀਆਂ ਚੱਲੀਆਂ, ਜਿਹਨਾਂ ਨੇ ਯੋਗਦਾਨ ਪਾਇਆ, ਪਰ ਆਜ਼ਾਦੀ ਸਾਨੂੰ 47 ਚ ਮਿਲੀ ਆ। ਇਸ ਨਵ ਉਦਾਰਵਾਦੀ ਨੀਤੀਆਂ ਜਿਹੜੀਆਂ ਸੰਸਾਰ ਬੈਂਕ ਤੇ ਜਾਂ ਸਾਮਰਾਜਿਕ ਸੰਸਥਾਵਾਂ ਵੱਲੋਂ ਨਿਰਦੇਸ਼ ਆ, ਇਹਨਾਂ ਨੂੰ ਰੱਦ ਕੀਤੇ ਬਿਨਾਂ ਨਾ ਕਿਸਾਨ ਦਾ ਭਲਾ ਆ, ਨਾ ਮਜ਼ਦੂਰ ਦਾ ਭਲਾ ਆ, ਨਾ ਸਾਡੇ ਦੇਸ਼ ਦਾ ਭਲਾ ਆ, ਨਾ ਸਾਡੇ ਸੂਬਿਆਂ ਦੇ ਅਧਿਕਾਰ ਜਮਹੂਰੀ ਵੱਜਦੇ ਆ, ਇਹ ਸਾਰਾ ਕੁਝ ਬਰਬਾਦ ਹੋ ਰਿਹਾ। ਇਸ ਕਰਕੇ ਇਹਦੇ ਖਿਲਾਫ ਲੋਕਾਂ ਦੀ ਤੇ ਸਾਡੇ ਦੇਸ਼ ਦੇ ਰਾਜ ਕਰਦੇ ਲੋਕਾਂ ਦੀ ਲੜਾਈ ਲਗਾਤਾਰ ਸਾਹਮਣੇ ਆ ਰਹੀ ਆ। ਇਹ ਲੋਕ ਉਹਦੇ ਲਈ ਲਾਮਬੰਦ ਹੋ ਰਹੇ ਆ, ਲੜ ਰਹੇ ਆ। ਇਹ ਠੀਕ ਆ ਵੀ ਇਹਨੂੰ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਨੇ ਤਬਦੀਲ ਹੋਣਾ, ਪਰ ਇਹਦੇ ਲਈ ਵੱਖ ਵੱਖ ਅੰਗ ਜੇ ਮੁਲਾਜ਼ਮਤ ਆ ਕੱਚਾ ਕੰਮ ਉਹ ਲੜਦਾ ਆਪਣੇ ਪੱਕੇ ਰੁਜ਼ਗਾਰ ਲਈ, ਜਿਹੜਾ ਠੇਕੇ ਕੰਮ ਕਰਦਾ ਉਹ ਠੇਕੇਦਾਰੀ ਸਿਸਟਮ ਦੇ ਖਿਲਾਫ ਲੜਦਾ, ਜਿਹੜਾ ਆਸ਼ਾ ਵਰਕਰ ਆਂਗਨਵਾੜੀ ਵਰਕਰ ਆਪਣੀ ਪੱਕੀ ਨੌਕਰੀ ਲਈ ਲੜਦੀਆਂ, ਤੇ ਕਿਸਾਨ ਆਪਣੇ ਖੇਤਾਂ ਚ ਹੁੰਦੀ ਲੁੱਟ ਦੇ ਖਿਲਾਫ ਲੜਦਾ, ਮਜ਼ਦੂਰ 8 ਘੰਟੇ ਤੋਂ 12 ਘੰਟੇ ਦਿਹਾੜੀ ਜਿਹੜੀ ਹੋਣ ਜਾ ਰਹੀ ਉਹਦੇ ਖਿਲਾਫ ਲੜਦਾ। ਇਹ ਸਾਰੇ ਲੋਕਾਂ ਨੂੰ ਹੌਲੀ ਹੌਲੀ ਇਕੱਠੇ ਹੋਣ ਦੀ ਲੋੜ ਆ। ਇਕੱਠੇ ਹੋ ਕੇ ਰਾਜਨੀਤਿਕ ਪਾਰਟੀਆਂ ਬਾਹਰੋਂ ਨਹੀਂ ਆਈਆਂ, ਸਾਡੇ ਦੇਸ਼ ਚੋਂ ਆ, ਇਹਨਾਂ ਨੂੰ ਵੀ ਮਜਬੂਰ ਕੀਤਾ ਜਾ ਸਕਦਾ ਉਹਨਾਂ ਏਜੰਡਿਆਂ ਤੇ ਆਉਣ ਲਈ। ਉਹਦੇ ਲਈ ਇਹ ਸੰਘਰਸ਼ ਇਹ ਪੜਾਅ ਵਾਰ ਇੱਕ ਕਦਮ ਬਣਦੇ ਆ, ਇਹ ਜ਼ਰੂਰ ਬਣਦੇ ਰਹਿਣਗੇ।
ਅੱਛਾ, ਲਾਸਟ ਮੇਰਾ ਕੁਐਸਚਨ ਹੋਏਗਾ ਜੀ, ਆਪਾਂ ਫਿਰ ਗੱਲਬਾਤ ਸਮਾਪਤ ਕਰਾਂਗੇ 5-7 ਮਿੰਟਾਂ ਦੇ ਵਿੱਚ, ਕਿ ਜਦੋਂ ਕਦੇ ਵੀ ਲੋਕ ਜਾਗਰਤੀ ਦੀ ਰਾਹ ਤੇ ਪੈਂਦੇ ਨੇ ਤੇ ਉਦੋਂ ਪਛਾਖੜੀ ਤਾਕਤਾਂ ਜਾਂ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹ ਵੱਖ ਵੱਖ ਤਰ੍ਹਾਂ ਦੇ ਰੂਪ ਅਪਣਾਉਂਦਿਆਂ ਹੋਇਆਂ ਛਲਾਵੇ ਕਰਦਿਆਂ ਹੋਇਆਂ ਉਹਨਾਂ ਅੰਦੋਲਨਾਂ ਨੂੰ ਕਮਜ਼ੋਰ ਕਰਦੇ ਨੇ। ਇਹਦੇ ਵਿੱਚ ਧਾਰਮਿਕ ਤੌਰ ਤੇ ਗੱਲਾਂ ਬੜੀਆਂ ਵਾਪਰਨ ਲੱਗ ਜਾਂਦੀਆਂ ਨੇ ਕਿ ਇੱਕ ਪਾਸੇ ਧਰਮ ਤੇ ਇੱਕ ਪਾਸੇ ਕਿਸਾਨ, ਧਾਰਮਿਕ ਮੁੱਦੇ ਧਾਰਮਿਕ ਤੌਰ ਤੇ ਰੰਗਤ ਦੇਣਾ ਜਾਂ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਦੀ ਪਛਾਣ ਨਾਲ ਜੋੜਨਾ, ਇਹ ਗੱਲ ਆ ਜਾਂਦੀ ਹੈ, ਜਾਂ ਬੁੱਢੇ ਤੇ ਜਵਾਨ ਦਾ ਰੌਲਾ ਆ ਜਾਂਦਾ ਕਿ ਨੌਜਵਾਨ ਮੂਹਰੇ ਆਉਣ। ਪਿਛਲੀ ਵਾਰ ਵੀ ਇਹ ਸੀ ਕਿ ਬੁੱਢੇ ਬਜ਼ੁਰਗ ਕਿਸਾਨ ਆਗੂ ਕਿਸੇ ਕੰਮ ਦੇ ਨਹੀਂ, ਇਹ ਤਾਂ ਡਰਦੇ ਆ, ਇਹ ਤਾਂ ਬਸ ਧਰਨੇ ਲਾਉਣੇ ਜਾਣਦੇ ਆ। ਸੋ ਕਈ ਤਰ੍ਹਾਂ ਦੇ ਨੈਰੇਟਿਵ ਉਦੋਂ ਆਏ ਤੇ ਜਦੋਂ ਮੋਦੀ ਦੀ ਫੈਸਲੇ ਉਹਨੇ ਕਿਉਂ ਬਦਲੇ ਤੇ ਉਦੋਂ ਕਲਾ ਵਾਪਰ ਗਈ ਜਾਂ ਕੋਈ ਚਮਤਕਾਰ ਹੋ ਗਿਆ, ਤੁਸੀਂ ਜਾਣਦੇ ਹੀ ਹੋ। ਕਈ ਤਰ੍ਹਾਂ ਦੇ ਨੈਰੇਟਿਵ ਇੱਥੇ ਸਿਰਜੇ ਗਏ ਸੀ ਕਿਸਾਨ ਅੰਦੋਲਨ ਦੇ ਦੌਰਾਨ। ਉਹ ਤੋਂ ਬਾਅਦ ਜਦੋਂ ਮੈਂ ਮਾਹੌਲ ਦੇਖਿਆ ਤੇ ਮੈਨੂੰ ਇਹ ਵੀ ਲੱਗਦਾ ਕਿ ਜਿੰਨੇ ਲੋਕ ਦਿੱਲੀ ਦੇ ਮੋਰਚੇ ਤੇ ਜਾ ਕੇ ਜਾਗਰਤ ਹੋਏ ਸੀ, ਉਹ ਤੋਂ ਬਾਅਦ ਪੰਜਾਬ ਜਿਸ ਤਰ੍ਹਾਂ ਚੋਣਾਂ ਦੇ ਮਾਹੌਲ ਚੋਂ ਨਿਕਲਿਆ ਜਾਂ ਜਿਸ ਤਰ੍ਹਾਂ ਹੁਣ ਉਸ ਤਰ੍ਹਾਂ ਤਲ ਤੇ ਆਇਆ, ਇਹ ਲੱਗਦਾ ਸੀ ਜਿਵੇਂ ਉਹ ਬੌਧਿਕ ਪੱਧਰ ਦੇ ਵਿੱਚ ਮੁੜ ਉਹ ਨਿਘਾਰ ਆਉਣਾ ਸ਼ੁਰੂ ਹੋ ਗਿਆ। ਉਸੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਖੁਦਕੁਸ਼ੀਆਂ, ਕੋਈ ਕੋਵਿਡ ਨਾਲ ਮੌਤਾਂ, ਕੁਛ ਨਹੀਂ ਸੀ ਵਾਪਰੀਆਂ। ਕੋਈ ਨੌਜਵਾਨ ਚਿੱਟਾ ਨਸ਼ਾ ਇਹ ਸ਼ਬਦ ਘੱਟ ਗਏ ਸੀ, ਹੁਣ ਫੇਰ ਨੌਜਵਾਨ ਚਿੱਟਾ ਨਸ਼ਾ ਲੋਕ ਲੁੱਟ ਖੋਹ ਦੀਆਂ ਵਾਰਦਾਤਾਂ ਇਹ ਮੁੜ ਕੇ ਆਉਣ ਲੱਗ ਗਈਆਂ। ਮੈਂ ਸਿਰਫ ਇਹ ਕਹਿ ਰਿਹਾ ਕਿ ਤੁਹਾਡੇ ਤੋਂ ਦੋ ਤਰ੍ਹਾਂ ਦੀ ਆਸ ਮੈਂ ਬਾਹਰ ਬੈਠੇ ਬਹੁਤ ਲੋਕ ਰੱਖਦੇ ਵੀ ਹੈ ਕਿ ਲੋਕਾਂ ਦੇ ਵਿੱਚ ਬੜੀ ਅੱਛੀ ਇੱਕ ਚੇਤਨਾ ਵੀ ਪੈਦਾ ਹੋ ਜਾਂਦੀ ਹੈ, ਪਰ ਨਾਲ ਦੀ ਨਾਲ ਇੱਕ ਵੱਡੀ ਵੰਗਾਰ ਵੀ ਖੜੀ ਹੋ ਜਾਂਦੀ ਹੈ। ਤੇ ਕੀ ਇਸ ਵਾਰ ਉਸ ਪਹਿਲਾਂ ਵਾਲੇ ਮਾਹੌਲ ਨਾਲੋਂ ਕੁਝ ਤੁਹਾਨੂੰ ਧਰਾਤਲ ਦੇ ਵਿੱਚ ਮਜ਼ਬੂਤੀ ਨਜ਼ਰ ਆਉਂਦੀ ਹੈ ਜਾਂ ਪਹਿਲਾਂ ਵਾਲੀਆਂ ਚੁਣੌਤੀਆਂ ਹੋਣਗੀਆਂ? ਅਸੀਂ ਕੁੱਲ ਮਿਲਾ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ, ਪੰਜਾਬ ਦੇ ਆਪਣੇ ਮੁੱਦਿਆਂ ਪ੍ਰਤੀ ਸੰਜੀਦਗੀ ਦਾ, ਉਹਨੂੰ ਤੁਸੀਂ ਕਿਵੇਂ ਉਹਦਾ ਮੁਲਾਂਕਣ ਪੇਸ਼ ਕਰੋਗੇ, ਕੀ ਵਧਿਆ ਤੇ ਕੀ ਘਟਿਆ? ਹਾਂਜੀ
ਵੇਖੋ, ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਿੱਧੂ ਸਾਹਿਬ ਸਾਡਾ ਜਿਹੜਾ ਕਿਸਾਨ ਜਾਂ ਜਿਹੜੀ ਫੇਰ ਆ ਕਿਸਾਨਾਂ ਮਜ਼ਦੂਰਾਂ ਦੀ, ਉਹਦੇ ਕੋਲ ਉਦਾਂ ਦੇ ਸੋਰਸ ਨਹੀਂ ਗੇ, ਉਦਾਂ ਦੇ ਪ੍ਰਚਾਰ ਦੇ ਸਾਧਨ ਨਹੀਂ ਗੇ ਜਿਹੜੇ ਅਸੀਂ ਹਰ ਗੱਲ ਦਾ ਜਵਾਬ ਹਰ ਗੱਲ ਤੇ ਅਸੀਂ ਜਿਹੜਾ ਵਾ ਲੋਕਾਂ ਨੂੰ ਜਾਗਰੂਕ ਕਰ ਸਕੀਏ। ਪਰ ਅਸੀਂ ਲੜਾਈ ਦੇ ਮੈਦਾਨ ਦੇ ਵਿੱਚ ਆ, ਅਸੀਂ ਲਗਾਤਾਰ ਲੋਕਾਂ ਦੇ ਵਿੱਚ ਜਾਂਦੇ ਹਾਂ, ਪਰ ਜਦੋਂ ਸਰਕਾਰ ਹਾਰਦੀ ਆ ਉਹ ਬਹੁਤ ਤਲਮਲਾਉਂਦੀ ਆ ਤੇ ਉਦੋਂ ਦੂਗਰੀ ਤਾਕਤ ਦੇ ਨਾਲ ਪੈਂਦੀ ਆ। ਇਸ ਕਰਕੇ ਸਰਕਾਰ ਜਦੋਂ ਅਸੀਂ ਉੱਥੇ ਇੱਕ ਜਾਗਰੂਕੀ ਜਿੰਨੇ ਲੋਕਾਂ ਨੂੰ ਦਿੱਤੀ ਆ ਉਹ ਜਾਗਰੂਕ ਹੋਏ ਆ, ਉਹ ਲੜਾਈ ਦੇ ਮੈਦਾਨ ਦੇ ਵਿੱਚ ਦਿਸਦੇ ਵੀ ਆ, ਉਹਦਾ ਪ੍ਰਗਟਾਵਾ ਵੀ ਸਾਨੂੰ ਦਿਸਦਾ ਤੇ ਸਾਰੀ ਦੁਨੀਆਂ ਦੇ ਕਿਸਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਵਿੱਚ ਵੀ ਇਹ ਅੰਦੋਲਨ ਕਾਮਯਾਬ ਹੋਇਆ ਸੀ। ਪਰ ਜਿੱਥੋਂ ਤੱਕ ਨਤੀਜੇ ਦਾ ਸਵਾਲ ਹੈ, ਉਹ ਸਰਕਾਰ ਜਿਹਦੇ ਜਿਹੜੇ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਬਹੁਕੌਮੀ ਕਾਰਪੋਰੇਸ਼ਨ ਆ ਜਾਂ ਜਿਹੜੀ ਸਰਕਾਰ ਉਹਨਾਂ ਲਈ ਕੰਮ ਕਰਦੀ ਆ, ਉਹਦੇ ਕੋਲ ਬਹੁਤ ਸਾਰੇ ਸਾਧਨ ਆ ਜਿਹੜੇ ਸਾਨੂੰ ਬਦਨਾਮ ਕਰਨ ਲਈ, ਸਾਨੂੰ ਲੀਹੋਂ ਲਾਉਣ ਲਈ, ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਖੁੰਡਾ ਕਰਨ ਲਈ, ਉਹਨਾਂ ਨੂੰ ਧਾਰਮਿਕ ਰੰਗਾਂ ਦੇ ਕੇ ਉਹਨਾਂ ਦੇ ਵਿੱਚ ਰੰਗਣ ਦੇ ਵਿੱਚ ਸਾਡੇ ਚ ਫੁੱਟ ਪਾਉਣ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ ਉਹ ਜਿਹੜੀ ਫੁੱਟ ਪਾਉਣ ਦੇ ਸਾਰੇ ਹੱਥ ਕੰਡਿਆਂ ਨੂੰ ਵਰਤਿਆ ਜਾਂਦਾ, ਉਹਨਾਂ ਨੂੰ ਪਿਛਾਂਹ ਵੱਲ ਵਿਖਾਇਆ ਜਾਂਦਾ ਵੀ ਕਿਤੇ ਰਾਮ ਰਾਜ ਦਾ ਨਾਰਾ ਦਿੱਤਾ ਜਾਂਦਾ, ਕਿਤੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਨਾਰਾ ਵੀ ਦਿੱਤਾ ਗਿਆ। ਏਦਾਂ ਦੇ ਬਹੁਤ ਸਾਰੇ ਨਾਰੇ ਵੇਖਣ ਦੇ ਵਿੱਚ ਸਾਹਮਣੇ ਆਉਂਦੇ ਆ ਤੇ ਅਸੀਂ ਵੇਖਿਆ ਅੰਦੋਲਨ ਦੇ ਵਿੱਚ ਵੀ ਸਾਨੂੰ ਇਹ ਇਸੇ ਤਰੀਕੇ ਦੇ ਨਾਲ ਵੰਡਣ ਦਾ ਵੀ ਯਤਨ ਕੀਤਾ, ਬਦਨਾਮ ਕਰਨ ਦਾ ਵੀ ਯਤਨ ਕੀਤਾ। ਹਾਂ, ਇਹ ਸਰਕਾਰਾਂ ਦੇ ਯਤਨ ਆ, ਉਹ ਯਤਨ ਕਰ ਰਹੀਆਂ, ਅਸੀਂ ਲੋਕਾਂ ਨੂੰ ਜਾਗਰਤੀ ਦੇ ਰਹੇ ਹਾਂ, ਚੇਤਨਾ ਪੈਦਾ ਕਰ ਰਹੇ ਹਾਂ। ਇਹ ਅੰਦੋਲਨ ਹੀ ਪੈਦਾ ਕਰਦੇ ਆ ਜਿਹੜੇ ਜਿਹਨਾਂ ਦੇ ਵਿੱਚੋਂ ਲੋਕਾਂ ਨੂੰ ਚੇਤਨਾ ਮਿਲਦੀ ਆ ਤੇ ਇਹ ਚੇਤਨਾ ਲਗਾਤਾਰ ਵੱਧ ਰਹੀ ਆ, ਘਟਦੀ ਨਹੀਂ ਗੀ। ਪਰ ਸਰਕਾਰ ਦੇ ਪ੍ਰਚਾਰ ਸਾਧਨ ਇੱਦਾਂ ਦਾ ਉਹਨਾਂ ਨੇ ਵਰਤਾਂਤ ਸਿਰਜਿਆ ਵੀ ਜਿਹਦੇ ਵਿੱਚ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਵੀ ਜਿਵੇਂ ਅੰਦੋਲਨ ਪਿੱਛੇ ਚਲੇ ਗਿਆ ਜਾਂ ਅੰਦੋਲਨ ਦੇ ਵਿੱਚ ਉਹ ਗਤੀ ਜਿਹੀ ਰਹੀ ਜਾਂ ਕਿਸਾਨ ਉਸ ਰੂਪ ਦੇ ਵਿੱਚ ਨਹੀਂ ਸੋਚਦੇ ਜਾਂ ਮਜ਼ਦੂਰ ਉਸ ਰੂਪ ਦੇ ਵਿੱਚ ਨਹੀਂ ਸੋਚਦਾ। ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਪਿਛਲੀ ਵਾਰ ਸਾਡੇ ਜਿਹੜੇ ਵੱਖ ਵੱਖ ਦਿਨਾਂ ਦੇ ਉੱਤੇ ਹੀ ਮਜ਼ਦੂਰ ਜਾਂਦੇ ਸੀ, ਇਹ ਕਿ ਪਹਿਲੀ ਵਾਰ ਆ ਵੀ ਇਸ ਵੇਲੇ ਜਦੋਂ ਅਸੀਂ 26-27 ਨੂੰ ਜਾਵਾਂਗੇ ਉਦੋਂ ਜਿਹੜੇ ਕਾਰਖਾਨਿਆਂ ਚ ਕੰਮ ਕਰਨ ਵਾਲੇ ਜਿਹੜੇ ਨਿਰਮਾਣ ਦਾ ਕੰਮ ਕਰਨ ਵਾਲੇ ਮਜ਼ਦੂਰ ਆ ਉਹ ਵੀ ਸਾਡੇ ਨਾਲ ਆਪਣੇ ਝੰਡੇ ਲੈ ਕੇ ਸਾਡੇ ਹਿੱਸੇਦਾਰ ਬਣਨਗੇ। ਇਸ ਕਰਕੇ ਅਸੀਂ ਉਸ ਚੇਤਨਾ ਨੂੰ ਵਧਾਉਣ ਲਈ ਬਹੁਤ ਸਾਰੀ ਸਾਡੀ ਚਰਚਾ ਚੱਲਦੀ ਆ। ਅਸੀਂ ਉਹਨਾਂ ਤਬਕਿਆਂ ਨੂੰ ਜਿਹੜੇ ਸਾਰੇ ਹੀ ਉਹਨਾਂ ਨੀਤੀਆਂ ਤੋਂ ਪੀੜਿਤ ਆ, ਭਾਵੇਂ ਉਹ ਕਾਰਖਾਨੇ ਚ ਕੰਮ ਕਰਦਾ, ਭਾਵੇਂ ਉਹ ਖੇਤਾਂ ਚ ਕੰਮ ਕਰਦਾ, ਜਾਂ ਜਿਹੜਾ ਪ੍ਰਾਈਵੇਟ ਤੌਰ ਦੇ ਉੱਤੇ ਟੀਚਰ ਅਧਿਆਪਕ ਦੇ ਤੌਰ ਦੇ ਉੱਤੇ ਆ ਜਿਹਨੂੰ ਪੱਕੀ ਨੌਕਰੀ ਨਹੀਂ ਮਿਲ ਰਹੀ ਉਹ ਪੀੜਿਤ ਆ, ਜਾਂ ਆਸ਼ਾ ਵਰਕਰ ਆਂਗਨਵਾੜੀ ਪੀੜ ਤੇ ਆ, ਆਪਾਂ ਨੂੰ ਪਤਾ ਵੀ ਸਾਰੇ ਬੇਰੁਜ਼ਗਾਰ ਨੌਜਵਾਨ ਸਾਰੇ ਉਹਨਾਂ ਨੂੰ ਹਾਂ ਅੱਜ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ, ਉਦੋਂ ਜਿਹੜਾ ਵਾ ਬਹੁਤ ਸਾਰੇ ਨਸ਼ਿਆਂ ਦਾ ਬਾਕੀ ਚੀਜ਼ਾਂ ਦਾ ਪ੍ਰਚਾਰ ਕੀਤਾ ਜਾਊਗਾ, ਸਾਨੂੰ ਧਾਰਮਿਕ ਤੌਰ ਦੇ ਉੱਤੇ ਵੰਡਿਆ ਜਾਊਗਾ। ਉਹਨਾਂ ਯਤਨਾਂ ਦੇ ਖਿਲਾਫ ਵੀ ਅਸੀਂ ਇੱਕ ਬਹੁਤ ਵੱਡਾ ਕੰਮ ਉਸ ਅੰਦੋਲਨ ਨੇ ਕੀਤਾ ਸੀ ਜਦੋਂ ਭਾਈਚਾਰਕ ਕਿਸਾਨ ਸਿਰਜੀ ਸੀ, ਜਦੋਂ ਪੰਜਾਬ ਹਰਿਆਣੇ ਨੂੰ ਲੜਾਉਣ ਦਾ ਯਤਨ ਕੀਤਾ ਸੀ ਏਕਤਾ ਸਿਰਜੀ ਸੀ, ਜਦੋਂ ਅੱਤਵਾਦੀ ਜਾਂ ਖਾਲਿਸਤਾਨੀ ਜਾਂ ਮਾਓਵਾਦੀ ਕਹਿਣ ਦਾ ਯਤਨ ਕੀਤਾ ਸੀ ਉਸ ਵੇਲੇ ਵੀ ਲੋਕਾਂ ਨੇ ਇਕੱਠੇ ਹੋ ਕੇ ਉਸ ਮੀਡੀਆ ਦਾ ਜਵਾਬ ਦੇ ਕੇ ਵੀ ਸਾਰਾ ਕੁਝ ਦੱਸਿਆ ਸੀ। ਇਸ ਵੇਲੇ ਨਿਊਜ਼ ਕਲਿੱਕ ਦਾ ਜਿਹੜਾ ਸਿਲਸਿਲਾ ਆ ਉਹਦੇ ਖਿਲਾਫ ਵੀ ਇਹ ਜਿਹੜਾ ਸਾਰੇ ਦੇਸ਼ ਦੇ ਵਿੱਚ ਲੋਕ ਉੱਠ ਕੇ ਇਹ ਸਮਾਜ ਨੂੰ ਬੁਲੰਦ ਕਰ ਰਹੇ ਆ, ਇਹ ਸਾਰਾ ਹੀ ਪਾਰਟ ਉਸ ਵਰਤਾਰੇ ਦੀ ਉਸ ਵਿਤਰਾਂਤਾ ਦੇ ਖਿਲਾਫ ਹੀ ਆ ਜਿਹੜੇ ਸਿਰਜੇ ਜਾਂਦੇ ਆ ਇਹਨਾਂ ਅੰਦੋਲਨਾਂ ਨੂੰ ਕਢਾਉਣ ਲਈ, ਇਹਨਾਂ ਨੂੰ ਬਦਨਾਮ ਕਰਨ ਲਈ, ਜਾਂ ਇਹਨਾਂ ਨੂੰ ਕਮਜ਼ੋਰ ਸਾਬਤ ਕਰਨ ਲਈ, ਜਾਂ ਇਹਨਾਂ ਨੂੰ ਨਲਾਇਕ ਸਾਬਤ ਕਰਨ ਲਈ, ਜਾਂ ਇਹ ਸਾਰਾ ਕੁਝ ਨਹੀਂ ਕਰ ਸਕਦੇ, ਉਹ ਉਸ ਤਰ੍ਹਾਂ ਦਾ ਸਾਬਤ ਕਰਨ ਦਾ ਯਤਨ ਕੀਤਾ ਜਾਂਦਾ। ਉਹ ਸਾਰੇ ਕੁਝ ਦਾ ਜਿਹੜਾ ਬਦਲ ਆ ਉਹ ਬਰਾਬਰ ਦੇ ਉੱਤੇ ਇਹ ਅੰਦੋਲਨ ਸਿਰਜ ਰਿਹਾ ਆ, ਭਾਈਚਾਰਕ ਸਾਂਝ ਦੀ, ਏਕਤਾ ਦੀ, ਜਿਹੜੀ ਸਾਡੀ ਸਹਿਣਸ਼ੀਲਤਾ ਆ ਉਹ ਹੋਵੇ। ਦੰਗੇ ਜਿਵੇਂ ਹਰਿਆਣੇ ਦੇ ਵਿੱਚ ਕਰਾਉਣ ਦਾ ਯਤਨ ਕੀਤਾ, ਆਪਾਂ ਵੇਖਿਆ ਉੱਥੇ ਕਿਸਾਨ ਆ ਜਿਹਨਾਂ ਨੇ ਮਹਾਂ ਪੰਚਾਇਤ ਕਰਕੇ, ਵੱਡੀ ਪੰਚਾਇਤ ਕਰਕੇ ਫਿਰ ਭਾਈਚਾਰਕ ਸਾਂਝ ਸਿਰਜਣ ਦਾ ਯਤਨ ਕੀਤਾ। ਇਸ ਕਰਕੇ ਸਾਰੇ ਮੁੱਦਿਆਂ ਦੇ ਉੱਤੇ ਇਹ ਟਕਰਾਅ ਆ ਉਹ ਲਗਾਤਾਰ ਚੱਲ ਰਿਹਾ। ਸਰਕਾਰ ਦੇ ਯਤਨ ਉਹਨਾਂ ਨੂੰ ਅਸੀਂ ਫੇਲ ਕਰਨਾ, ਉਹ ਯਤਨ ਕਰੂਗੀ ਵੀ ਏਦਾਂ ਦਾ ਸਾਰਾ ਕੁਝ ਵਾਪਰਦਾ ਰਹੇ, ਪਰ ਸਾਡੀ ਯਤਨ ਆ, ਅੰਦੋਲਨ ਦੇ ਯਤਨ ਆ ਕਿ ਅਸੀਂ ਇਹਨਾਂ ਸਾਰੇ ਯਤਨਾਂ ਨੂੰ ਫੇਲ ਕਰ ਸਕੀਏ।
ਜੀ ਜਮਨਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਸਾਡੇ ਉੱਥੇ ਲਿਸਨਰ ਨੇ ਜੀ ਰਾਜਵਿੰਦਰ ਹੋਰੀ, ਉਹਨਾਂ ਨੇ ਤੁਹਾਡੇ ਲਈ ਸੁਨੇਹਾ ਇਹ ਭੇਜਿਆ, ਕਹਿੰਦੇ ਵੀ ਹੁਣ ਜਦੋਂ ਤੱਕ ਸਰਕਾਰਾਂ ਲਿਖ ਕੇ ਨਹੀਂ ਦਿੰਦੀਆਂ ਉਦੋਂ ਤੱਕ ਨਾ ਉੱਠਿਓ ਧਰਨੇ ਤੋਂ, ਤੇ MSP ਵੀ ਲਿਖਾ ਕੇ ਲਿਓ।
ਵੇਖੋ ਜੀ, ਅਸੀਂ ਵੱਖ ਵੱਖ ਪੜਾਅ ਆ, ਮੈਂ ਇਕੱਲਾ ਨਹੀਂ, ਸਾਡਾ ਯਤਨ ਹੋਵੇ ਵੀ ਅਸੀਂ ਉੱਥੋਂ ਸਾਈਨ ਕਰਾ ਕੇ, ਜਿਵੇਂ ਅਸੀਂ ਇਹ ਐਲਾਨ ਕਰ ਦਿੱਤਾ ਸੀ, ਅਸੀਂ ਕਿਹਾ ਸੀ ਵੀ ਇਹਨੂੰ ਪਾਰਲੀਮੈਂਟ ਦੇ ਵਿੱਚ ਪਾਸ ਕਰੋ, ਅਸੀਂ ਕਰਾ ਕੇ ਤੁਰੇ ਸਾਂ। ਇਹਦੀ ਗੱਲ ਨਹੀਂ ਵੀ ਉਹ ਜੇ ਪਾਰਲੀਮੈਂਟ ਦੇ ਵਿੱਚ ਆ, ਹਾਂ ਲਿਖਤਾਂ ਤੋਂ ਮੁੜ ਜਾਣਾ ਜਾਂ ਪਾਰਲੀਮੈਂਟ ਦੇ ਵਿੱਚ ਬਹੁਤ ਸੰਮਤੀ ਦੇ ਆਧਾਰ ਦੇ ਉੱਤੇ ਕੋਈ ਨਵਾਂ ਕਾਨੂੰਨ ਲੈ ਆਉਣਾ, ਇਹ ਸਰਕਾਰਾਂ ਦੇ ਯਤਨ ਆ, ਪਰ ਅਸੀਂ ਜਿਹੜਾ ਉਹਦਾ ਮੁਕਾਬਲਾ ਕਰਨ ਦੇ ਵਿੱਚ, ਉਹਨੂੰ ਪਛਾੜਨ ਦੇ ਵਿੱਚ, ਲੜਨ ਦੇ ਵਿੱਚ ਸਾਡੀ ਕਦੀ ਕਮਜ਼ੋਰੀ ਨਹੀਂ ਵੇਖਣਗੇ, ਇਹ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ। ਉਹਨਾਂ ਦਾ ਧੰਨਵਾਦ, ਸਾਨੂੰ ਯੋਗ ਸਲਾਹ ਦਿੱਤੀ ਆ, ਗਾਂ ਵੀ ਦਿੰਦੇ ਰਹਿਣ, ਬਹੁਤ ਬਹੁਤ ਧੰਨਵਾਦ ਉਹਨਾਂ ਦਾ।
ਬੜੀ ਮਿਹਰਬਾਨੀ ਜਾਮਾ ਰਾਏ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਤੇ ਫਿਰ ਆਪਾਂ ਅੱਗੇ ਅੱਗੇ ਗੱਲਬਾਤ ਕਰਦੇ
ਤੁਹਾਡੀ ਸਿੱਧੂ ਸਾਹਿਬ, ਤੁਹਾਡੀ ਸਾਰੇ ਸੁਣਨ ਵਾਲੇ ਸਾਡੇ ਭੈਣਾਂ ਭਰਾਵਾਂ ਦੀ ਸਾਰ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ,
ਬਹੁਤ ਮਿਹਰਬਾਨੀ ਜੀ। ਇਹ ਸਨ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਦੇ ਆਗੂ ਭਗਤ ਜਾਮਾ ਰਾਏ ਜੀ। ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਦੁਬਾਰਾ ਇਸ ਪ੍ਰੋਗਰਾਮ ਨੂੰ ਰਿਜ਼ਿਊਮ ਕਰਦੇ ਹਾਂ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। Asian Food Center.
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors. Early road test arrangements. High passing role. Pick up, drop off. Male and female instructors. Aur haan, saath mein lein insurance discount certificate. ਗਾੜੀ ਚਲਾਨਾ ਸਿੱਖ ਲੈਣਾ ਇਤਨਾ ਮੁਸ਼ਕਿਲ ਨਹੀਂ ਜਿਤਨਾ ਸਹੀ ਤੌਰ ਪਰ ਗਾੜੀ ਚਲਾਨਾ ਹੈ। ਮਜ਼ੀਦ ਮਾਲੂਮਾਤ ਕੇ ਲਈ ਕਾਲ HT ਡਰਾਈਵਿੰਗ ਸਕੂਲ 647-766-5398।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
आपके घर की खूबसूरती आपका जौक, खूबसूरत दिलकश किचन, कैबिनेट्स, काउंटरटॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
नंबर 416-620-1778 और मैं दसेगा सी कि एक कॉल आई सी जिहड़ी कि थ्रू नहीं हो सकी ते अजे साडे कोल कुछ समा है, जेकर ओ सानू दोबारा कॉल करनी चाहुंदे होण, कोई गल कहणी होवे तां असीं सुन सकदे हां जी। 416-620-1778 साडे स्टूडियो दा नंबर है। जदों पहले हिस्से दे मैं प्रोग्राम कर रहा सी ते ਉਦੋਂ ਚਲਦੀ ਚਲਦੀ ਖਬਰ ਵਿਚ ਕੁਝ ਰੁਕਾਵਟ ਆਈ ਸੀ। ਮੈਂ ਗੁਰਵਿੰਦਰ ਨਾਥ ਦੀ ਗੱਲ ਸੀ ਕਿ 24 ਸਾਲ ਦਾ ਬੱਚਾ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਆਉਂਦਾ ਹੈ ਤੇ ਆ ਕੇ ਫਿਰ ਕੈਨੇਡਾ ਵਿਚ ਢਿੱਡ ਭਰਨ ਵਾਸਤੇ ਪੀਜ਼ਾ ਡਿਲੀਵਰੀ ਦਾ ਕੰਮ ਸ਼ੁਰੂ ਕਰਦਾ ਹੈ। ਰਾਤ ਨੂੰ 2:10 ਤੇ ਜਦੋਂ 9 ਜੁਲਾਈ ਚੜ ਜਾਂਦੀ ਹੈ, ਪੀਜ਼ੇ ਦਾ ਆਰਡਰ ਡਿਲੀਵਰ ਕਰਨ ਗਿਆ, ਉੱਥੇ ਕੁਝ ਸ਼ਰਾਰਤੀ ਬੱਚੇ ਖੜੇ ਸੀ। ਇਹ ਹੁਣ ਆ ਕੇ ਪਤਾ ਲੱਗਿਆ, ਪਹਿਲਾਂ ਤੇ ਇਹੀ ਸੀ ਕਿਉਂਕਿ ਡਿਲੀਵਰ ਕਰਨ ਗਿਆ ਤੇ ਜਿੱਥੇ ਡਿਲੀਵਰ ਕੀਤਾ ਉੱਥੇ ਉਹਦੇ ਤੇ ਹਮਲਾ ਹੋ ਗਿਆ, ਉਹਦੀ ਕਾਰ ਖੋਲਣ ਦੀ ਕੋਸ਼ਿਸ਼ ਕੀਤੀ, ਉਹਨੇ ਨਹੀਂ ਦਿੱਤੀ, ਖੋਹ ਝਪਟ ਹੋਈ ਤੇ ਇਹਦੇ ਵਿੱਚ ਉਹਦੀ ਮੌਤ ਹੋ ਗਈ। ਤੇ ਹੁਣ ਗੱਲ ਇਹ ਆਈ ਹੈ ਕਿ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਜੁਵੇਨਾਈਲ ਬੱਚਿਆਂ ਨੇ ਹਮਲਾ ਕੀਤਾ। ਇਹਦੀ ਉਮਰ 24 ਸਾਲ ਹੈ, ਜੁਵੇਨਾਈਲ 15-16 ਸਾਲ। 15-16 ਸਾਲ ਦੇ ਬੱਚਿਆਂ ਨੂੰ ਰਾਤ ਨੂੰ ਕਿਹੜੇ ਕੰਮ ਲਈ ਕਾਰ ਦੀ ਜ਼ਰੂਰਤ ਮਹਿਸੂਸ ਹੋਈ? ਉਹਨਾਂ ਨੇ ਸ਼ਰਾਰਤ ਨਾਲ ਉਸ ਤਰ੍ਹਾਂ ਦੀ ਥਾਂ ਦੇ ਉੱਤੇ ਬੁਲਾਇਆ ਜਿੱਥੇ ਉਹਨਾਂ ਨੂੰ ਕਾਰ ਖੋਣੀ ਸੌਖੀ ਹੋ ਗਈ। ਮੌਕੇ ਤੇ ਗੁਰਵਿੰਦਰ ਦੀ ਕਿਤੇ ਕਾਲ ਇਹਨੇ ਪਿੱਕ ਕਰ ਲਈ ਹੋਣੀ ਹੈ, ਅਟੈਂਡ ਮਤਲਬ ਜਿਵੇਂ ਆਪਾਂ ਡਿਲੀਵਰੀ ਆਰਡਰ ਇਹਨੇ ਪਿੱਕ ਕਰ ਲਿਆ, ਇਹ ਦੇਣ ਚ ਲਿਆ ਗਿਆ, ਕਿਹੜੇ ਹਾਲਾਤ ਚ ਆਇਆ, ਮਾਂ ਦੇ ਕਿੰਨੇ ਪੁੱਤ ਸੀ, ਉਹ ਬੱਚਿਆਂ ਵਿਚਾਰਿਆਂ ਨੂੰ ਪਤਾ ਹੋਊ? 14 ਸਾਲ ਦਾ ਬੱਚਾ ਕਿੰਨਾ ਕੁ ਬੇਰਹਿਮ ਹੋਏਗਾ, ਛੋਟੀ ਸ਼ਰਾਰਤ ਪਤਾ ਨੀ ਮਨ ਚ ਕੀ ਆਇਆ ਹੋਣਾ ਉਹਨਾਂ ਦੇ ਕਿ ਉਹਨਾਂ ਨੇ ਕੀ ਕੁਛ ਕਰ ਬੈਠੇ। ਹੁਣ ਕੈਟਾਲਿਸਟਿਕ ਜਿਹੜੇ ਅਸੀਂ ਗੱਲ ਕੀਤੀ ਸੀ ਨਾ ਕਾਰ ਉੱਡਣ ਦੀ, ਪਹਿਲਾਂ ਵੀ ਕਾਰ ਇਸ ਤਰ੍ਹਾਂ ਉੱਡਦੀ ਗਈ ਤੇ ਰੇਨਬੋ ਬ੍ਰਿਜ ਤੇ ਜਿਹੜਾ ਕੱਲ ਹਾਦਸਾ ਵਾਪਰਿਆ, ਇੱਧਰ ਦੇਖੋ ਤੁਸੀਂ, ਮਾਂ ਦਾ ਪੁੱਤ ਗਿਆ ਪੜ੍ਹਨ ਗਿਆ, ਉਹ ਫਿਰ ਵਿੜਕਾ ਲੈਂਦੀ ਫਿਰੇ, ਉਹਨੂੰ ਗੁਆਂਢੀਆਂ ਨੂੰ ਪਤਾ ਲੱਗ ਗਿਆ, ਘਰਦਿਆਂ ਨੇ ਮੋਬਾਈਲ ਬੰਦ ਕਰਤੇ ਕਿ ਹੁਣ ਬੋਡੀ ਉਧਰੋਂ ਆ ਰਹੀ ਹੈ, ਇਹਨੂੰ ਸਾਂਭੀਏ। ਉਹਨੂੰ ਫਿਰ ਕਿਤੋਂ ਭਿਣਕ ਪੈ ਗਈ, ਉਹ ਕਹਿੰਦੀ ਕਿ ਮੈਂ ਆਪਣੇ ਬੱਚੇ ਦੀ ਬੋਡੀ ਆਉਣ ਤੋਂ ਪਹਿਲਾਂ ਇਹ ਸੰਸਾਰ ਛੱਡ ਦੇਣਾ, ਇਹ ਦੁਨੀਆ ਮੇਰੇ ਜੋਗੀ ਹੈ ਹੀ ਨਹੀਂ, ਮੇਰੇ ਪੁੱਤ ਬਿਨਾਂ ਮੈਂ ਦੁਨੀਆਂ ਚ ਨਹੀਂ ਰਹਿ ਸਕਦੀ। ਅਸੀਂ ਕਿਸੇ ਇੱਕ ਦੂਜੇ ਨੂੰ ਕਿੰਨਾ ਸਤਾ ਲੈਂਦੇ ਹਾਂ, ਮਾਂ ਕਿਤੇ ਜ਼ਹਿਰ ਲੱਭਦੀ ਫਿਰੇ, ਫਿਰ ਕਿਤੇ ਉਹਨੂੰ ਮਿਲ ਗਿਆ, ਮੈਨੂੰ ਨੀ ਪਤਾ ਉਹਦੀ ਚੰਗੀ ਕਿਸਮਤ ਸੀ ਉਹਨੂੰ ਮਿਲ ਗਿਆ ਕਿ ਉਹਦੀ ਮਾੜੀ ਕਿਸਮਤ ਸੀ ਉਹਨੂੰ ਨਾ ਮਿਲਦਾ। ਫਿਰ ਉਹਨੇ ਪੀਤਾ ਵੀ ਤੇ ਉਹਦੀ ਉਸੇ ਮੌਕੇ ਜਾਣ ਨਾ ਨਿਕਲੀ, ਫਿਰ ਉਹਨੂੰ PGI ਲਿਜਾਣ ਲੱਗੇ, ਕਦੇ ਚੰਡੀਗੜ੍ਹ ਲਿਜਾਣ ਲੱਗੇ, ਕਦੇ ਜਲੰਧਰ, ਕਦੇ ਲੁਧਿਆਣੇ, ਸੜਕਾਂ ਤੇ ਭੱਜਿਆ ਫਿਰਦਾ ਪਰਿਵਾਰ, ਉਧਰੋਂ ਮੁੰਡੇ ਦੀ ਲਾਸ਼ ਆਉਣੀ, ਇਧਰੋਂ ਮਾਂ ਦੇ ਇਲਾਜ ਦੀ ਲੈ ਕੇ ਗਏ, ਫਿਰ ਹਸਪਤਾਲ ਚ ਮੌਤ ਹੋ ਗਈ, ਫਿਰ ਸਵੇਰੇ ਮਾਂ ਦੀ ਬੋਡੀ ਪਹਿਲਾਂ ਪਹੁੰਚਦੀ ਹੈ, ਦੁਪਹਿਰੇ ਮੁੰਡੇ ਦੀ ਆ ਜਾਂਦੀ ਹੈ। ਉਹ ਲੱਖ ਲਾਣਤਾਂ ਨੇ ਇਹ ਮਿਲੀਅਨ ਡਾਲਰਾਂ ਦੇ ਡੀਲਾਂ ਮਾਰਨ ਵਾਲਿਆਂ ਦੀਆਂ। ਸੱਚ ਪੁੱਛਦੇ ਹੋ, ਇਹ ਗੱਲ ਕਹਿਣੀ ਚਾਹੀਦੀ ਹੈ ਕਿ ਮਤ ਕਰੋ ਐਸੀ ਬਾਤੇ, ਮਤ ਬਤਾਓ ਹਮੇ ਆਪਣੀ GDP ਔਰ ਇਹ ਨੰਬਰ, ਸੋਸਾਇਟੀ ਇਤਨੀ ਬੁਰੀ ਤਰ੍ਹਾਂ ਗਿਰ ਚੁੱਕੀ ਹੈ, 2 ਟ੍ਰਿਲੀਅਨ, 3 ਟ੍ਰਿਲੀਅਨ, ਉਹ ਯਾਰ ਨੰਬਰਾਂ ਦੇ ਕੈਲਕੂਲੇਟਰ ਚੱਕ ਕੇ ਬਾਹਰ ਸਿੱਟੋ। ਇੰਨਾ ਦੁੱਖ ਹੁੰਦਾ ਇਹ ਖਬਰ ਪੜ੍ਹ ਕੇ ਕਿ ਦੱਸੋ ਉਹ ਉਸ ਉਹਦੀ ਮਾਂ ਦੀ, ਅੱਜ ਕੱਲ੍ਹ ਲੋਕ ਨੇ ਨੈਗੇਟਿਵ ਐਨਰਜੀ, ਪੋਜ਼ਿਟਿਵ ਐਨਰਜੀ, ਵਾਈਬਸ ਆ ਰਹੀ ਹੈ, ਬੜੀਆਂ ਗੱਲਾਂ ਕਰਦੇ ਆ, ਉਸ ਮਾਂ ਦੀ ਐਨਰਜੀ ਅਜੇ ਵੀ ਸਮਾਜ 'ਚ ਘੁੰਮ ਰਹੀ ਹੈ, ਉਸ ਮਾਂ ਦੀ ਐਨਰਜੀ ਅਜੇ ਵੀ ਸਮਾਜ 'ਚ ਘੁੰਮ ਰਹੀ ਹੈ ਤੇ ਰੋਜ਼ ਇਹ ਸਮਾਜ ਇੰਨਾ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਔਰ ਇੰਨਾ ਗੈਰ ਮਾਨਵੀ ਹੁੰਦਾ ਜਾ ਰਿਹਾ ਹੈ। ਕਿਸੇ ਨੂੰ ਹੁਣ ਪੁੱਛ ਕੇ ਦੇਖੋ, ਮੈਂ ਜੇ ਪੁੱਛਾਂ ਡੰਗ ਫੋੜ ਹੋਰਾਂ ਨੂੰ ਕਿ ਬੱਚੇ ਦੀ ਲਾਸ਼ ਭੇਜਣ ਦੇ ਉੱਤੇ ਓਂਟੈਰੀਓ ਸੂਬੇ ਦੇ ਵਿੱਚ ਕੀ ਅਸੀਂ ਇਹ ਵੀ ਨਹੀਂ ਕਰਕੇ ਦੇ ਸਕਦੇ, ਉੱਥੇ ਵੀ ਦਾਨ ਮੰਗਣ ਨਿਕਲ ਜਾਓ, ਇੱਥੇ ਫਿਊਨਰਲ ਵੀ ਕਿਸੇ ਦਾ ਹੋ ਜਾਏ ਉਹ ਕਹਿੰਦੇ ਪੈਸੇ ਮੰਗ ਲਓ, ਫੰਡ ਰੇਜ਼ਿੰਗ ਕਰ ਲਓ, ਫੰਡ ਰੇਜ਼ਿੰਗ ਦੀ ਵੀ ਜਿਹੜੀ ਵੈਬਸਾਈਟ ਹੈ 33% ਖਾ ਜਾਂਦੀ ਹੈ ਵਿੱਚ, 33% ਬਸ ਪੈਸਾ ਕਮਾਓ ਕਿਸੇ ਵੀ ਤਰ੍ਹਾਂ, ਨਿਚੋੜ ਲਓ, ਔਰ ਜਿਨ੍ਹਾਂ ਨੇ ਨਿਚੋੜ ਲਿਆ ਉਹਨਾਂ ਦੀਆਂ ਗੁਣ ਵੀ ਲਾਓ। ਸਭ ਤੋਂ ਜ਼ਿਆਦਾ ਸਿਤਮ ਇਹ ਹੈ ਮੀਡੀਆ ਦੇ ਵਿੱਚ ਵੀ ਕਿ ਵੀ ਆਰ ਫੋਰਸ ਟੂ ਸਿਨ ਪੇਨ ਫੋਰ ਸੱਚ ਪੀਪਲ, ਇਹਨਾਂ ਦੀ ਕਸੀਦਾ ਕਾਰੀ ਕਰਨੀ ਪੈਂਦੀ ਹੈ ਕਿ ਜੇ ਤਾਰੀਫ ਨਾ ਕਰੋ ਤੇ ਗੁੱਸਾ ਕਰਦੇ ਆ ਫਿਰ ਕਿ ਹਮੇ ਤੂੰ ਐਸੇ ਕਿਉਂ ਬੋਲ ਰਹੇ ਹੋ, ਅਰੇ ਭਾਈ ਇਤਨਾ ਤੋਂ ਬੋਲ ਲੈਂਦੇ, ਇਤਨਾ ਕੀ ਗੁੰਜਾਇਸ਼ ਨਹੀਂ ਹੈ, ਅਗਰ ਆਪ ਠੀਕ ਠੀਕ ਨਹੀਂ ਲਗਾ ਸਕਤੇ ਤੋ ਹਮ ਵੀ ਠੀਕ ਠੀਕ ਨਹੀਂ ਲਗਾ ਸਕਤੇ, ਆਜ ਇਤਨਾ ਹੀ, ਬਾਕੀ ਕੱਲ ਮਿਲਾਂਗੇ ਜੀ।
ਸੈਵਨ ਸੈਵਨਟੀ ਏ ਐਮ ਤੁਸੀਂ ਸੁਣ ਰਹੇ ਹੋ ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਆ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦਿਆਂ ਅੱਜ ਦੀਆਂ ਚੋਣ ਦੀਆਂ ਖ਼ਬਰਾਂ ਤੇ। ਰੇਨਬੋ ਬ੍ਰਿਜ ਵਾਹਨ ਧਮਾਕੇ ਦੇ ਵਿਚ ਹੋਈਆਂ ਦੋ ਮੌਤਾਂ। ਵੇਲਸ ਦੇ ਕਸਬਾ ਕੈਂਪਿੰਗ ਯਾਤਰਾ ਦੇ ਦੌਰਾਨ ਡੁੱਬੀ ਕਾਰ, ਚਾਰ ਨੌਜਵਾਨ ਲੜਕੀਆਂ ਦੀ ਹੋਈ ਮੌਤ। ਬ੍ਰੈਂਪਟਨ ਦੇ ਫੂਡ ਡਿਲੀਵਰੀ ਡਰਾਈਵਰ ਦੇ ਉੱਤੇ ਕੀਤੀ ਹਿੰਸਕ ਕਾਰਵਾਈ ਤੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ। ਹੁਣ ਖ਼ਬਰਾਂ ਵਿਸਥਾਰ ਨਾਲ। ਬੁੱਧਵਾਰ ਸਵੇਰੇ ਰੇਨਬੋ ਬ੍ਰਿਜ ਦੇ ਇਕ ਸਰਹੱਦੀ ਚੌਂਕੀ ਤੇ ਇਕ ਤੇਜ਼ ਰਫ਼ਤਾਰ ਵਾਹਨ ਦੇ ਹਵਾ ਦੇ ਨਾਲ ਟਕਰਾਉਣ ਅਤੇ ਫਿਰ ਉਸ ਉਤੇ ਅੱਗ ਲੱਗ ਜਾਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਕ੍ਰਾਸਿੰਗ US ਵਾਲੇ ਪਾਸੇ ਸਵੇਰੇ 11:30 ਵਾਪਰੀ। US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਦੁਆਰਾ ਜਾਰੀ ਕੀਤੀ ਗਈ ਫੁਟੇਜ ਦੇ ਵਿਚ ਦਿਖਾਇਆ ਗਿਆ ਕਿ ਬਾਰਡਰ ਚੈੱਕ ਪੁਆਇੰਟ ਵੱਲ ਜਾਣ ਵਾਲੀ ਸੜਕ ਤੇ ਵਾਹਨ ਨੂੰ ਤੇਜ਼ੀ ਨਾਲ ਦੇਖਿਆ ਜਾ ਰਿਹਾ ਹੈ। ਵਾਹਨ ਫਿਰ ਸੜਕ ਤੋਂ ਬਾਹਰ ਨਿਕਲਦਾ ਹੈ ਅਤੇ ਫਿਰ ਹਵਾ ਦੇ ਵੱਲ ਜਾਂਦਾ ਵਿਖਾਈ ਦੇ ਰਿਹਾ। ਵੇਲਸ ਦੇ ਕਸਬਾ ਕੈਂਪਿੰਗ ਯਾਤਰਾ ਦੇ ਵਿਚ ਚਾਰ ਲੜਕੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਗਿਆ ਕਿ ਸਕੂਲ ਦੇ ਸਾਥੀ ਜੈਵੋਨ ਹਰਸਟ, ਹਾਰਵੇ ਓਵੇਨ, ਵਿਲਫ ਫੀਚੇਟ, ਹਿਊਗੋ ਮੋਰਿਸ ਨੂੰ ਵਾਹਨ ਦੇ ਵਿਚ ਜਾਂਦਿਆਂ ਵੇਖਿਆ ਗਿਆ ਸੀ। ਇਹ ਚਾਰੋਂ ਲੜਕੇ ਕੈਂਪਿੰਗ ਯਾਤਰਾ ਦੇ ਲਈ ਜਾ ਰਹੇ ਸਨ ਜਿੱਥੇ ਇਕ ਨਦੀ ਦੇ ਵਿਚ ਜਾ ਕੇ ਇਨ੍ਹਾਂ ਦੀ ਗੱਡੀ ਗਿਰ ਜਾਂਦੀ ਹੈ। ਮੰਨਿਆ ਜਾ ਰਿਹਾ ਕਿ ਲੜਕੀਆਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਹੈ। ਇਹ UK ਦੇ ਰਹਿਣ ਵਾਲੇ ਨੇ। ਇਨ੍ਹਾਂ ਨੂੰ ਆਖਰੀ ਵਾਰ ਐਤਵਾਰ ਨੂੰ ਵੇਖਿਆ ਗਿਆ ਸੀ। ਸੋਮਵਾਰ ਸ਼ਾਮ ਨੂੰ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਪੁਲਿਸ ਦੇ ਮੁਤਾਬਕ ਇਨ੍ਹਾਂ ਲੜਕੀਆਂ ਦਾ ਵਾਹਨ ਪੋਰਥਮਾਡੋਗ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੂਰ ਇਕ ਨਦੀ ਦੇ ਵਿਚ ਉਲਟ ਗਿਆ ਸੀ ਜਿੱਥੇ ਇਹ 2 ਦਿਨ ਪਹਿਲਾਂ ਆਖਰੀ ਵਾਰ ਵੇਖੇ ਗਏ ਸਨ। ਬ੍ਰੈਂਪਟਨ ਦੇ ਵਿਚ ਫੂਡ ਡਿਲੀਵਰੀ ਡਰਾਈਵਰ ਉਤੇ ਹਿੰਸਕ ਤੌਰ ਉਤੇ ਹਮਲਾ ਕਰਨ, ਕਾਰਜੈਕਿੰਗ ਕਰਨ ਤੇ ਫਿਰ ਉਸਨੂੰ ਸੜਕ ਕਿਨਾਰੇ ਮਰਨ ਦੇ ਲਈ ਛੱਡ ਦੇਣ ਦੇ ਕਾਰਨ ਇਕ ਨੌਜਵਾਨ ਨੂੰ ਕਤਲ ਦੇ ਮਾਮਲੇ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ 9 ਜੁਲਾਈ 2023 ਨੂੰ ਵਾਪਰਿਆ ਸੀ।
Views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
Good news for holiday season shoppers, Liza Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lizacosmetics.com.
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ca ਤੇ ਰਜਿਸਟਰ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ, ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗ ਤੇ ਵਾਟ ਸਪੈਸੀਫਿਕ ਕਾਫੀ ਚੈਟ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ।